ਅੱਗੇ ਮਾਲਵਾਹਕ ਜਹਾਜ਼ਾਂ ਤੋਂ ਹਮਲਿਆਂ ਤੋਂ ਬਾਜ਼ ਨਹੀਂ ਆ ਰਹੇ ਹਨ। ਬੁੱਧਵਾਰ ਨੂੰ ਯਮਨ ਤੇ ਹੂਤੀ ਬਾਗਿਆਂ ਦੇ ਕਬਜ਼ੇ ਵਾਲੀ ਇੱਕ ਥਾਂ ਤੇ ਡਰੋਨ ਹਮਲਾ ਕੀਤਾ ਗਿਆ ਸੀ। ਉਧਰ ਸ੍ਰੀ ਰਾਮ ਮੰਦਿਰ ਨਿਰਮਾਣ ਕਮੇਟੀ ਦੇ ਚੇਅਰਪਰਸਨ ਨਰਪਿੰਦਰ ਮਿਸ਼ਰਾ ਨੇ ਕਿਹਾ ਕਿ ਅੱਜ ਦੁਪਹਿਰ ਵੇਲੇ ਰਾਮਲਲਾ ਦੀ ਮੁੱਖ ਮੂਰਤੀ ਗਰਭ ਗ੍ਰਹਿ ਵਿਚ ਲਿਆਂਦੀ ਗਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੰਤਰਾਂ ਤੇ ਉਚਾਰਨਾ ਵਿਚਾਲੇ ਮੁੱਖ ਮੂਰਤੀ ਦੀ ਪ੍ਰਤੀਕੀਰਤੀ ਪ੍ਰਤੀਕ ਤੌਰ ਤੇ ਪਰਿਸਰ ਪ੍ਰਵੇਸ਼ ਲਈ ਲਿਆਂਦੀ ਗਈ ਸੀ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕਲਸ਼ ਪੂਜਨ ਵੀ ਹੋਇਆ ਸੀ। ਸ੍ਰੀ ਰਾਮ ਜੀ ਦੇ ਜੈਕਾਰਿਆਂ ਵਿਚ ਇਕ ਕਰੇਨ ਦੀ ਮਦਦ ਨਾਲ ਮੁੱਖ ਮੂਰਤੀ ਨੂੰ ਅੰਦਰ ਲਿਆਉਣ ਤੋਂ ਪਹਿਲਾਂ ਗਰਭ ਗ੍ਰਹਿ ਵਿਖੇ ਇਕ ਵਿਸ਼ੇਸ਼ ਪੂਜਾ ਕੀਤੀ ਗਈ। ਮਿਸ਼ਰਾ ਅਨੁਸਾਰ ਇਹ ਮੂਰਤੀ ਇਕ ਟਰੱਕ ਵਿਚ ਮੰਦਰ ਤੱਕ ਲਿਆਂਦੀ ਗਈ। ਰਾਮ ਮੰਦਰ ਟਰੱਸਟ ਅਧਿਕਾਰੀਆਂ ਦੇ ਮੁਤਾਬਕ ਰਾਮ ਮੰਦਰ ਵਿਚ ਪ੍ਰਾਣ ਪ੍ਰਤਿਸ਼ਠਾ ਸਮਾਰੋਹ 22 ਜਨਵਰੀ ਨੂੰ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਇਸ ਤੋਂ ਬਾਅਦ ਦੁਪਹਿਰ 1 ਵਜੇ ਤੱਕ ਸਮਾਪਤ ਹੋਣ ਦੀ ਆਸ ਹੈ। ਉਧਰ ਕੇਂਦਰੀ ਗ੍ਰਹਿ ਮੰਤਰਾਲੇ ਰਾਮ ਮੰਦਰ ਉਦਘਾਟਨ ਤੋਂ ਪਹਿਲਾਂ ਕਿਸੇ ਵੀ ਸਥਾਨ ਤੇ ਸਾਈਬਰ ਖਤਰੇ ਤੋਂ ਨਜਿੱਠਣ ਲਈ ਇੱਕ ਉੱਚ ਪੱਧਰੀ ਟੀਮ ਅਯੋਧਿਆ ਭੇਜੀ ਦਿੱਤੀ ਹੈ। ਸੂਤਰਾਂ ਮੁਤਾਬਕ ਇਸ ਟੀਮ ਵਿਚ ਗ੍ਰਹਿ ਮੰਤਰਾਲੇ ਅਧਿਕਾਰੀਆਂ ਤੋਂ ਇਲਾਵਾ ਇੰਡੀਅਨ ਸਾਈਬਰ ਕ੍ਰਾਈਮ ਕੋਆਰਡੀਨੇਸ਼ਨ ਸੈਂਟਰ, ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰਾਲੇ, ਇੰਟੈਲੀਜੈਂਸ ਬਿਊਰੋ, ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਅਤੇ ਸਾਈਬਰ ਮਾਮਲਿਆਂ ਦੇ ਮਾਹਰ ਸ਼ਾਮਲ ਹਨ। ਉਧਰ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਪ੍ਰਾਣ ਪ੍ਰਤਿਸ਼ਠਾ ਸਮਾਂ ਦੌਰਾਨ 94 ਪੁਲਿਸ ਮੁਲਾਜ਼ਮਾਂ ਦੀਆਂ 45 ਟੀਮਾਂ VVIPs ਨੂੰ ਸੁਰੱਖਿਆ ਮੁਹੱਈਆ ਕਰਵਾਉਣਗੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਤੇ SGPG ਸੁਰੱਖਿਆ ਮਾਮਲੇ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀ ਸੁਰੱਖਿਆ ਸਮਾਰੋਹ ਵਾਲੀ ਥਾਂ ਤੱਕ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਉਧਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਭਾਰਤ ਜੋੜੋ ਨਿਆਂ ਯਾਤਰਾ ਦਾ ਆਸਾਮ ਪੜਾਅ ਸ਼ੁਰੂ ਕਰਨ ਮੌਕੇ ਦਾਅਵਾ ਕੀਤਾ ਕਿ ਸ਼ਾਇਦ ਦੇਸ਼ ਵਿਚ ਸਭ ਤੋਂ ਭ੍ਰਿਸ਼ਟ ਸਰਕਾਰ ਅਤੇ ਸਭ ਤੋਂ ਭ੍ਰਿਸ਼ਟ ਮੁੱਖ ਮੰਤਰੀ ਇਸ ਸੂਬੇ ਵਿਚ ਹੈ। ਯਾਤਰਾ ਦੇ ਨਾਗਾਲੈਂਡ ਵਿਚ ਆਸਾਮ ਚ ਦਾਖਲ ਹੋਣ ਮਗਰੋਂ ਰਾਹੁਲ ਨੇ ਸ਼ਿਵ ਸਾਗਰ ਦੇ ਇਕੱਠੇ ਸੰਬੋਧਨ ਕਰਦਿਆਂ ਸੱਤਾਧਾਰੀ ਭਾਜਪਾ ਤੇ ਰਾਸ਼ਟਰੀ ਸਵੈ ਸੇਵਕ ਸੰਘ ਦੀ ਨਿਖੇਪੀ ਕੀਤੀ ਅਤੇ ਕਿਹਾ ਕਿ ਉਹ ਨਫ਼ਰਤ ਫੈਲਾ ਰਹੇ ਹਨ ਅਤੇ ਲੋਕਾਂ ਦਾ ਪੈਸਾ ਲੁੱਟ ਰਹੇ ਹਨ। ਉਨ੍ਹਾਂ ਆਖਿਆ ਸ਼ਾਇਦ ਭਾਰਤ ਵਿਚ ਸਭ ਤੋਂ ਭ੍ਰਿਸ਼ਟ ਸਰਕਾਰ ਆਸਾਮ ਵਿਚ ਹੈ, ਤੁਸੀਂ ਜਾਣਦੇ ਹੋ ਕਿ ਹੋ ਰਿਹਾ ਹੈ, ਅਸੀਂ ਯਾਤਰਾ ਦੌਰਾਨ ਆਸਾਮ ਦੇ ਮੁੱਦੇ ਉਠਾਵਾਂਗੇ। ਦੁਪਹਿਰ ਸਮੇਂ ਰਾਹੁਲ ਗਾਂਧੀ ਨੇ ਜੋਰਟਾ ਜ਼ਿਲ੍ਹੇ ਅਧੀਨ ਨਾਕਾ ਚਾਰੀ ਦੇ ਦੇਬੇਰਾ ਪਾਰ ਵਿਚ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਦੋਸ਼ ਲਾਇਆ ਕਿ ਭਾਜਪਾ ਦੀ ਸਰਕਾਰ ਵੱਲੋਂ ਆਦਿਵਾਸੀਆਂ, ਚਾਹ ਵਰਕਰਾਂ ਅਤੇ ਹੋਰ ਮੂਲ ਭਾਈਚਾਰਿਆਂ ਖਿਲਾਫ਼ ਅਨਿਆਂ ਕੀਤਾ ਜਾ ਰਿਹਾ ਹੈ। ਨਿਰਧਾਰਿਤ ਰੂਟ ਤੋਂ ਪਾਸੇ ਜਾਣ ਤੇ ਯਾਤਰਾ ਅਤੇ ਇਸ ਦੇ ਮੁੱਖ ਪ੍ਰਬੰਧਕ KV ਬਾਯੂਜ਼ ਖਿਲਾਫ਼ FIR ਦਰਜ ਕੀਤੀ ਗਈ ਹੈ। ਉਧਰ ED ਵੱਲੋਂ ਜਾਰੀ ਚੌਥੇ ਸੰਮਨ ਨੂੰ ਨਜ਼ਰਅੰਦਾਜ਼ ਕਰਦਿਆਂ ਆਪ ਮੁਖੀ ਅਰਵਿੰਦ ਕੇਜਰੀਵਾਲ ਨੇ ਏਜੰਸੀ ਨੂੰ ਸਵਾਲ ਕੀਤੇ, ਜੇਕਰ ਉਹ ਦਿੱਲੀ ਆਬਕਾਰੀ ਨੀਤੀ ਕੇਸ 'ਚ ਮੁਲਜ਼ਮ ਨਹੀਂ ਹਨ ਤਾਂ ਉਨ੍ਹਾਂ ਨੂੰ ਨੋਟਿਸ ਕਿਉਂ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ED ਦੀ ਪੁੱਛ ਪੜਤਾਲ 'ਚ ਸ਼ਾਮਲ ਹੋਣ ਤੋਂ ਇਨਕਾਰ ਕਰਦਿਆਂ ਜਾਂਚ ਏਜੰਸੀ ਨੂੰ ਪੱਤਰ ਲੈ ਕੇ ਆਪਣਾ ਜਵਾਬ ਭੇਜਿਆ। ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪ੍ਰਚਾਰ ਨਾ ਕਰ ਸਕਣ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ED ਨੇ ਮੈਨੂੰ ਚੌਥਾ ਨੋਟਿਸ ਭੇਜਿਆ ਹੈ। ਇਹ ਸਾਰੇ ਨੋਟਿਸ ਗੈਰ ਕਾਨੂੰਨੀ ਹਨ ਤੇ ਸਿਆਸੀ ਸਾਜਿਸ਼ ਤਹਿਤ ਭੇਜੇ ਜਾ ਰਹੇ ਹਨ। ਇਹ ਜਾਂਚ 2 ਸਾਲ ਤੋਂ ਚੱਲ ਰਹੀ ਹੈ ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ। ਉਹ ਲੋਕ ਸਭਾ ਚੋਣਾਂ ਤੋਂ 2 ਮਹੀਨੇ ਪਹਿਲਾਂ ਮੈਨੂੰ ਅਚਾਨਕ ਨੋਟਿਸ ਕਿਉਂ ਭੇਜ ਰਹੇ ਹਨ? ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ED ਨੂੰ ਚਲਾ ਰਹੀ ਹੈ। ED ਨੇ ਪਿਛਲੇ ਹਫ਼ਤੇ ਕੇਜਰੀਵਾਲ ਨੂੰ ਚੌਥਾ ਸੰਮਨ ਜਾਰੀ ਕਰਕੇ ਏਜੰਸੀ ਸਾਹਮਣੇ ਪੇਸ਼ ਹੋਣ ਲਈ ਕਿਹਾ ਸੀ। ਆਪ ਤਰਜਮਾਨ ਪ੍ਰਿਯੰਕਾ ਕੱਕੜ ਨੇ ਕਿਹਾ ਕਿ ਕੇਜਰੀਵਾਲ ਇਮਾਨਦਾਰ ਨੇਤਾ ਸਨ ਤੇ ਭਾਜਪਾ ਉਨ੍ਹਾਂ ਦੀ ਇਮਾਨਦਾਰੀ ਤੋਂ ਡਰਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਕੋਈ ਵੀ ਨੇਤਾ ਭ੍ਰਿਸ਼ਟ ਨਹੀਂ ਹੈ, ਜਿਸ ਕਾਰਨ ਉਹ ਭਾਜਪਾ ਸ਼ਾਮਲ ਨਹੀਂ ਹੋਏ। ਇਸ ਬੁਲਟਨ ਦੀਆਂ ਚੋਣਵੀਆਂ ਖ਼ਬਰਾਂ ਇੱਕ ਵਾਰ ਤੋਂ ਫਿਰ ਸੁਣ ਲਓ। ਪਾਕਿਸਤਾਨ ਵੱਲੋਂ ਈਰਾਨ ਖਿਲਾਫ਼ ਜਵਾਬੀ ਕਾਰਵਾਈ। ਇਜ਼ਰਾਈਲੀ ਹਮਲੇ 'ਚ 16 ਫਿਲਿਸਤੀਨੀ ਹਲਾਕ। ਅਮਰੀਕਾ 'ਚ ਭਾਰਤੀ ਰਾਜਦੂਤ ਸੰਧੂ ਨੂੰ ਵਿਦਾਇਗੀ ਪਾਰਟੀ। ਕੈਨੇਡਾ 'ਚ ਫਿਰੋਤੀ ਦੀਆਂ ਧਮਕੀਆਂ ਪ੍ਰਤੀ ਗੰਭੀਰ ਹੋਵੇ ਫੈਡਰਲ ਸਰਕਾਰ। ਅਮਰੀਕੀ ਫੌਜੀ ਨੇ ਹੁਤੀ ਬਾਗਿਆਂ ਦੇ ਟਿਕਾਣਿਆਂ ਤੇ ਮਿਜ਼ਾਇਲਾਂ ਦਾਗੀਆਂ। ਕੈਨੇਡਾ 'ਚ ਬਰੈਂਪਟਨ ਤੇ ਸਰੀ ਦੇ ਮੇਰਾ ਨੇ ਭਾਰਤੀ ਤੇ ਦੱਖਣੀ ਏਸ਼ੀਆਈ ਕਾਰੋਬਾਰੀਆਂ ਨੇ ਫਿਰੋਤੀ ਦੀਆਂ ਧਮਕੀਆਂ ਤੇ ਚਿੰਤਾ ਪ੍ਰਗਟਾਈ। ਇਸ ਦੇ ਨਾਲ ਹੀ ਆਪਣੇ ਦੋਸਤ ਕੁਨਾਲ ਸ਼ਰਮਾ ਨੂੰ ਦਿਓ ਆਗਿਆ, ਧੰਨਵਾਦ।
The views expressed on the preceding program may not necessarily be those of the owner or management of WTOR radio station.
ਸਰਦੀਆਂ ਤੇ ਬਰਫ਼ਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ। ਬਰਫ਼ਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ। ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ। ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
The things are back.
ਸਫ਼ਰ ਹਲੇ ਸ਼ੁਰੂ ਹੋਇਆ ਹੈ।
With more fashion.
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ।
More alterations.
ਮੈਂ ਬਦਲਾਵਾ ਚਾਹਨੀ ਹੈ।
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ?
ਸਭ ਕੁਝ।
And more drama that will have you in stitches.
ਘਾਟਾ ਹੀ ਬਹੁਤ ਹੈ।
ਨਾ, ਉਹ ਜ਼ਿਆਦਾ ਜ਼ਿਆਦਾ ਹੈ।
Bollywood new season Sunday, watch free on CBC Jam.
ਟਰੈਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋਜੀ ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,490 ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। ਜੀ ਟੀ ਏ ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਵਹਿਮੋ ਗੁਮਾਨ ਸੇ ਦੂਰ ਦੂਰ, ਯਕੀਨ ਕੀ ਹੱਦ ਕੇ ਪਾਸ ਪਾਸ।
ਪ੍ਰਾਪਰਟੀਜ਼ ਰੈਜ਼ੀਡੈਂਸ਼ੀਅਲ ਔਰ ਕਮਰਸ਼ੀਅਲ, ਬਾਇੰਗ ਔਰ ਸੈਲਿੰਗ
ਇਨਵੈਸਟਮੈਂਟ ਪ੍ਰਾਪਰਟੀਜ਼ ਯਾ ਫਿਰ ਕੰਡੋਮੀਨੀਅਮਸ ਇਨ ਦੀ ਡਾਊਨਟਾਊਨ ਟੋਰਾਂਟੋ।
ਵੀ ਵਿਲ ਅਰੇਂਜ ਯੋਰ ਮੋਰਗੇਜ,
ਆਲਸੋ ਅ ਹਾਊਸ ਵਾਰਮਿੰਗ ਗਿਫਟ।
ਸਰਵਿਸ ਇਜ਼ ਆਰ ਪ੍ਰਾਇਓਰਿਟੀ,
ਕਸਟਮਰ ਸਰਵਿਸ ਇਜ਼ ਆਰ ਪ੍ਰਾਈਡ। ਪਲੀਜ਼ ਐਕਸਪੀਰੀਅੰਸ ਦ ਡਿਫਰੈਂਸ। ਆਪ ਘਰ ਖਰੀਦਣਾ ਯਾ ਘਰ ਕੋ ਬੇਚਣਾ ਚਾਹਤੇ ਹੈਂ, ਘਰ ਕੀ ਇਵੈਲਿਊਏਸ਼ਨ ਕੇ ਲੀਏ ਇੱਕ ਦਫਾ ਕਾਲ ਕੀਜੀਏ ਆਰਿਫਾ ਮੁਜ਼ਫਰ 6478986245
8986245।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਢੀ ਫਰਨੀਚਰ ਤੋਂ 3 ਸਾਲ ਲਈ ਨੋ ਵਿਆਜ।
142 ਕੈਨੇਡੀ ਰੋਡ, ਬ੍ਰੈਂਪਟਨ, 9058747171।
Did you know with CIBC Global Money Transfer, there are many ways to send money abroad? Like next day deposit to a bank account, same day cash pickup, or send it in minutes to eligible Visa cards or an Alipay wallet. The choice is yours with CIBC Global Money Transfer. Plus, enjoy a $0 CIBC transfer fee always. Visit CIBC.com/transfer. Conditions and CIBC foreign exchange rates apply. CIBC. Ambitions made real.
770 AM دی نشریات سنن تے حالات حاضرہ تو با خبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478742900
دس از ریڈیو 770 AM دی وائس آف کمیونٹی نیوز کرنٹ افیئرز انفارمیشن میوزک اینڈ چٹ چیٹ I am Ramanjit Singh Sidhu and you are listening to your favorite show, The Current Affairs with Ramanjit, only on Radio 770 AM, Monday to Friday, 7 AM to 9 AM. Listen live on www.eawaz.com. If it is static, listen on your local number 647-872-4900.
Good morning everyone, you're listening to WTUR 770 AM, your trusted source for news and information. Here comes your host Ramanjit Sidhu with the current affairs.
ਸਵਾਗਤ ਹੈ, ਮੈਂ ਰਮਨਦੀਪ ਸਿੰਘ ਸਿੱਧੂ ਤੇ ਪ੍ਰੋਗਰਾਮ ਦੇ ਇਸ ਸਿਲਸਿਲੇ ਤੇ ਅਸੀਂ ਗੱਲ ਕਰਨੀ ਹੈ ਬੇਅਦਬੀ ਦੇ ਮਾਮਲਿਆਂ ਤੇ। ਅਸੀਂ ਪਹਿਲਾਂ ਵੀ ਬਹੁਤਾ ਸਿੱਖ ਧਰਮ ਦੇ ਹਵਾਲੇ ਨਾਲ ਗੱਲਬਾਤ ਕਰ ਰਹੇ ਹੁੰਦੇ ਹਾਂ, ਕਈ ਦਿਨਾਂ ਤੋਂ ਲਗਾਤਾਰ ਜੀ ਇਹ ਸਿਲਸਿਲਾ ਕਈ ਹਫ਼ਤਿਆਂ ਤੋਂ ਚੱਲ ਰਿਹਾ ਤੇ ਕੁਝ ਨਾ ਮੁੱਕਣ ਵਾਲਾ ਇੱਕ ਸਿਲਸਿਲਾ ਤੇ ਉਹਦੀਆਂ ਕੁਝ ਗੰਦਾਂ ਸਮਝ ਆ ਜਾਂਦੀਆਂ, ਕਿਉਂਕਿ ਮੌਜੂਦਾ ਦੌਰ ਵਿਚ ਜੇ ਥੋੜੀਆਂ ਜਿਹੀਆਂ ਘਟਨਾਵਾਂ ਨੂੰ ਦੇਖੋਗੇ ਤਾਂ ਉਹ ਘਟਨਾਵਾਂ ਸਮਝ ਨਹੀਂ ਆ ਸਕਦੀਆਂ, ਪਰ ਜੇ ਉਹਨਾਂ ਨੂੰ ਇਤਿਹਾਸ ਦੇ ਪਰਿਪੇਖ ਤੋਂ ਰੱਖ ਕੇ ਵੇਖੋਗੇ ਕਿ ਹਿਸਟੋਰੀਕਲ ਪੈਟਰਨ ਕੀ ਹੈ, ਫਿਰ ਪਤਾ ਲੱਗ ਜਾਂਦਾ ਕਿ ਇਹ ਸਿਆਸੀ ਹਿੱਤਾਂ ਨੂੰ ਪੂਰਾ ਕਰਨ ਲਈ ਹੀ ਬਹੁਤੀ ਵਾਰ ਧਰਮ ਨੂੰ ਵਰਤਿਆ ਜਾਂਦਾ ਹੁੰਦਾ ਤੇ ਕਈ ਤਰ੍ਹਾਂ ਦੀਆਂ ਗੱਲਾਂ ਬੇਅਦਬੀ ਨਾਲ ਜੁੜੀਆਂ ਹੋਈਆਂ। ਸੋ ਮੋਟੀ ਗੱਲ ਤੇ ਹੈ ਕਿ ਜਿਸ ਦਿਨ ਅਸੀਂ ਦਸਾਂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਸੀ 17 ਤਰੀਕ ਨੂੰ ਤੇ ਉਹਦੇ 17 ਨੂੰ ਜਦੋਂ ਤੜਕਾ ਦੇਣਾ ਸ਼ੁਰੂ ਹੋਇਆ ਤੇ ਫਗਵਾੜੇ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦਾ ਸ਼ੱਕ ਜ਼ਾਹਰ ਕਰਦਿਆਂ ਹੋਇਆ ਇੱਕ ਨਿਹੰਗ ਜਿਹਦਾ ਆਪਣਾ ਵੀ ਪਾਸਟ ਚੈੱਕਡ ਗਿਆ ਹੀ ਹੈ, ਜਿਹਦਾ ਕੋਈ ਨਾਮਣੇ ਵਾਲੀਆਂ ਗੱਲਾਂ ਨਾਲ ਨਾਲ ਨਹੀਂ ਜੁੜਿਆ, ਉਹ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ, ਵੀਡੀਓ ਬਣਾ ਕੇ ਉਹ ਚ ਪਾਇਆ ਵੀ ਜਾਂਦਾ। ਸੋ ਇਸੇ ਕਹਾਣੀ ਦੇ ਉੱਤੇ ਆ ਕੇ ਗੱਲ ਫੇਰ ਟਿਕ ਜਾਂਦੀ ਹੈ ਕਿ ਧਰਮ ਦੀ ਆਖਰ ਰੱਖਿਆ ਕਿਵੇਂ ਹੋਵੇ, ਧਰਮ ਦੀ ਰੱਖਿਆ ਕਰਨ ਦੀ ਲੋੜ ਕਿਹਨੂੰ ਹੈ। ਸਰਵ ਸ਼ਕਤੀਮਾਨ ਓਮਨੀਪੋਟੈਂਟ ਗੋਡ ਤੇ ਉਹਦੇ ਰੱਖਿਅਕ ਕਿਹੋ ਜਿਹੇ ਲੋਕ ਬਣੇ ਹੋਏ ਆ, ਰੱਬ ਨੂੰ ਆਪਣਾ ਬਚਾ ਕਰਨ ਲਈ ਕਿਹਨਾਂ ਦਾ ਸਹਾਰਾ ਲੈਣਾ ਪੈਂਦਾ, ਕਿਹਨਾਂ ਨੇ ਜੇਬ ਚ ਪਾਇਆ ਹੋਇਆ। ਦੁਨੀਆਂ ਦੇ ਉੱਤੇ ਅੱਜ ਪਹਿਲਾਂ ਨਾਲੋਂ ਜ਼ਿਆਦਾ ਮੰਦਰ, ਗੁਰਦੁਆਰੇ, ਮਸਜਿਦਾਂ, ਸਿਨੇਗੋਗ, ਚਰਚ ਸਭ ਦੀ ਗਿਣਤੀ ਵਧੀ ਹੋਈ ਹੈ। ਅੱਜ ਤੋਂ 500 ਸਾਲ ਪਹਿਲਾਂ ਦੁਨੀਆਂ ਦੇ ਵਿੱਚ ਕੋਈ ਵੀ ਐਸਾ ਨਹੀਂ ਹੈ ਜਿਹਦੇ ਧਾਰਮਿਕ ਸਥਾਨਾਂ ਦੀ ਗਿਣਤੀ ਘਟੀ ਹੋਵੇ, ਉਹ ਵਧੀ ਹੋਈ ਹੈ। ਧਰਮ ਓਨਾ ਹੀ ਕਮਜ਼ੋਰ ਹੁੰਦਾ ਜਾ ਰਿਹਾ ਕਿਉਂਕਿ ਧਰਮ ਦਾ ਧਾਰਮਿਕ ਸਥਾਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਜਿੰਨੀਆਂ ਉਦੋਂ ਧਾਰਮਿਕ ਪੁਸਤਕਾਂ ਛਪੀਆਂ ਸੀ ਉਸ ਤੋਂ ਜ਼ਿਆਦਾ ਗਿਣਤੀ ਚ ਹੁਣ ਛਪੀਆਂ ਨੇ, ਅੰਨੇ ਆਵਾਮ ਇਹ ਗੱਲ ਕਹਿ ਸਕਦੇ। ਉਸ ਤੋਂ ਜ਼ਿਆਦਾ ਕੁਰਾਨ ਸ਼ਰੀਫ ਸਾਹਿਬ ਛਪ ਰਹੀ, ਉਸ ਤੋਂ ਜ਼ਿਆਦਾ ਗੀਤਾ ਛਪੀ, ਉਸ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਛਪਿਆ। ਪਰ ਹਾਲ ਵੇਖ ਲੋ, ਨਾ ਗ੍ਰੰਥਾਂ ਨਾਲ ਪ੍ਰਪੋਰਸ਼ਨ ਮੈਚ ਕਰ ਰਿਹਾ ਕਿ ਉਹਨਾਂ ਦੀ ਪਬਲੀਕੇਸ਼ਨ, ਉਹਨਾਂ ਦਾ ਜੋ ਪਸਾਰ ਹੋਇਆ ਦੁਨੀਆਂ ਦੇ ਵਿੱਚ, ਹਨਾ, ਜਿੰਨਾ ਉਹ ਫੈਲੇ ਆ ਉਸ ਹਿਸਾਬ ਨਾਲ ਅਕਲ ਨਹੀਂ ਫੈਲੀ, ਉਸ ਹਿਸਾਬ ਨਾਲ ਦੁਨੀਆਂ ਚ ਰੋਸ਼ਨੀ ਨਹੀਂ ਹੋਈ। ਹਾਂ, ਅੰਧ ਵਿਸ਼ਵਾਸ ਬਹੁਤ ਵਧਿਆ ਹੋਇਆ, ਕੱਟੜ ਤਾਂ ਵਧੀ ਹੋਈ ਹੈ, ਮਾਰ ਕੱਟ ਵਧੀ ਹੈ। ਪਹਿਲੇ ਜ਼ਮਾਨੇ ਦੇ ਵਿੱਚ ਜਿੰਨੇ ਲੋਕ ਮਾਰੇ ਗਏ ਆ ਉਸ ਤੋਂ ਜ਼ਿਆਦਾ ਕਤਲ ਅੱਜ ਹੋਣ ਲੱਗੇ ਕਿਉਂਕਿ ਆਬਾਦੀ ਵੱਧ ਚੁੱਕੀ ਹੈ, ਹਥਿਆਰ ਵੀ ਜ਼ਿਆਦਾ ਖਤਰਨਾਕ ਨੇ ਸਾਡੇ ਕੋਲ। ਹੁਣ ਤਾਂ 200 ਬੰਦੇ ਨੂੰ ਪੱਲਾ ਬੰਦਾ ਅੱਧੇ 15 ਮਿੰਟਾਂ ਚ ਮਾਰ ਜਾਂਦਾ। ਸੋ ਇਸ ਸਾਰੇ ਵਿਚਾਰੇ ਤੇ ਗੱਲ ਕਰਾਂਗੇ ਸਾਡੇ ਨਾਲ ਸਿੱਖ ਵਿਰਸਾ ਮੈਗਜ਼ੀਨ ਕੈਲਜੀ ਤੋਂ ਪਬਲਿਸ਼ ਹੁੰਦਾ, ਉਹਦੇ ਐਡੀਟਰ ਖਰਚਿਆਂ ਨੂੰ ਪਰਹਾਰ ਸਾਹਿਬ। ਉਹ ਇਤਿਹਾਸਕ ਤੌਰ ਤੇ ਇਹਨਾਂ ਚੀਜ਼ਾਂ ਨੂੰ ਵਧੇਰੇ ਕਰੀਬੀ ਤੌਰ ਤੇ ਜਾਣਦੇ, ਵੱਧ ਤਜਰਬਾ ਰੱਖਦੇ, ਸਾਡੇ ਨਾਲ ਗੱਲਬਾਤ ਵਿੱਚ ਉਹ ਸ਼ਾਮਲ ਹੁੰਦੇ ਨੇ। ਤੇ ਇੱਕ ਕਵਿਤਾ ਤੋਂ ਕੱਲ ਗੱਲ ਤੁਰੀ ਸੀ ਤੇ ਮੈਂ ਹੁਣ ਉਹਨਾਂ ਨੂੰ ਵਿਦਾਊਟ ਐਨੀ ਡਿਲੇ ਪ੍ਰੋਗਰਾਮ ਦੇ ਵਿੱਚ ਪਹਿਲਾਂ ਸ਼ਾਮਲ ਕਰ ਲਵਾਂ, ਭੂਮਿਕਾ ਮੈਂ ਕਾਫੀ ਲੰਬੀ ਬਣ ਚੁੱਕਿਆ। ਪ੍ਰਹਾਰ ਸਾਹਿਬ, ਸਤਿ ਸ੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਹਾਂਜੀ ਰਮਨ ਜੀ, ਗੁੱਡ ਮਾਰਨਿੰਗ, ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ।
ਹਾਂਜੀ, ਬੜੀ ਮਿਹਰਬਾਨੀ ਪ੍ਰਹਾਰ ਸਾਹਿਬ। ਪ੍ਰਹਾਰ ਸਾਹਿਬ, ਘਟਨਾ ਦੇ ਬਾਰੇ ਤਾਂ ਬੋਲਣ ਦੀ ਹੁਣ ਬਹੁਤੀ ਗੱਲ ਆਪਾਂ ਨੂੰ ਹੈ ਨੀ, ਤੇ ਵੱਡੀ ਗੱਲ ਇਹ ਹੈ ਕਿ ਪ੍ਰਤੀਕਰਮ ਕੀ ਹੈ, ਇਹ ਪਹਿਲੀ ਤੇ ਆਖਰੀ ਘਟ, ਪਹਿਲੀ ਤਾਂ ਹੈ ਹੀ ਨਹੀਂ, ਪਰ ਇਸ ਗੱਲ ਦੀ ਮੈਨੂੰ ਪਤਾ ਹੀ ਹੈ, ਤਜਰਬਾ ਦੱਸਦਾ ਕਿ ਇਹ ਆਖਰੀ ਘਟਨਾ ਵੀ ਨਹੀਂ ਹੋਣੀ। ਜਿਸ ਤਰ੍ਹਾਂ ਦੀ ਮਾਨਸਿਕਤਾ ਦੇ ਵਿੱਚ ਅਸੀਂ ਹੁਣ ਤੱਕ ਪਹੁੰਚੇ ਹੋਏ ਆ, ਜੇ ਆਮ ਲੋਕਾਂ ਦੀ ਧਰਮਾਂ ਨੂੰ ਲੈ ਕੇ ਜੋ ਅਪਰੋਚ ਹੈ ਤੇ ਧਰਮਾਂ ਦੇ ਰਾਖੇ ਚ ਇਹੋ ਜਿਹੇ ਲੋਕ ਬਣ ਬਣ ਕੇ ਮੂਹਰੇ ਆ ਰਹੇ ਨੇ, ਪਹਿਲਾਂ ਤੇ ਇਸ ਘਟਨਾ ਨੂੰ ਤੇ ਇਹਦੇ ਪ੍ਰਤੀਕਰਮ ਤੁਹਾਡੇ ਤੱਕ ਕਿਹੋ ਜਿਹਾ ਆਇਆ ਜੀ, ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਕਹੋ, ਜਿਵੇਂ ਮੈਂ ਆਪਣੀ ਗੱਲ ਪਹਿਲਾਂ ਰੱਖੇ ਚੁੱਕਿਆ। ਜੀ ਸਰ।
ਹਾਂਜੀ, ਸਿੱਧਾ ਰਮਨ ਜੀ, ਤੁਸੀਂ ਕਿਹਾ ਵੀ ਘਟਨਾ ਨਾ ਤਾਂ ਪਹਿਲੀ ਆ ਤੇ ਨਾ ਹੀ ਆਖਰੀ ਹੋਊਗੀ, ਕਿਉਂਕਿ ਮੈਂ ਦੇਖ ਰਿਹਾ ਸੀਗਾ ਵੀ ਪਿਛਲੇ ਜਿਹੜੇ ਜਦੋਂ ਤੇ ਸ਼ੁਰੂ ਹੋਇਆ 5-7 ਸਾਲਾਂ ਤੋਂ ਬੇਅਦਬੀਆਂ ਦਾ ਕੰਮ, ਤੇ ਹੁਣ ਤੱਕ 14 ਬੰਦੇ ਸਿੱਧੇ ਤੌਰ ਤੇ ਕਤਲ ਕੀਤੇ ਜਾ ਚੁੱਕੇ ਆ, ਤੇ ਉਹਦੇ ਵਿੱਚ ਜਿਹੜੀ ਮੈਨੂੰ ਇਸ ਘਟਨਾ ਦੇ ਵਿੱਚ ਸਭ ਤੋਂ ਡਿਸਟਰਬਿੰਗ ਗੱਲ ਲੱਗੀ ਆ, ਜਾਂ ਮਤਲਬ ਸਾਡੇ ਸਮਾਜ ਨੂੰ ਸੋਚਣ ਵਾਲੀ, ਉਹ ਹੈਗੀ ਆ ਕਿ ਇੱਕ ਬੰਦਾ ਉਹਨੂੰ ਬੇਅਦਬੀ ਕਹਿ ਕੇ ਵੀ ਬੇਅਦਬੀ ਕਰਨ ਆਇਆ ਸੀ ਪਰ ਉਹਨੇ ਕੀਤੀ ਨੀ, ਤੇ ਇਸ ਕਰਕੇ ਪਹਿਲਾਂ ਮਾਰ ਦਿੱਤਾ ਉਹਨੂੰ, ਤੇ ਉਹ ਜਿਹੜੇ ਬੰਦੇ ਨੇ ਕਤਲ ਕੀਤਾ ਉਹਦੇ ਉੱਤੇ ਫੁੱਲਾਂ ਦੀ ਵਰਖਾ ਗੁਰਦੁਆਰੇ ਦੇ ਅੰਦਰ ਕੀਤੀ ਜਾ ਰਹੀ ਹੈ ਜਦੋਂ ਪੁਲਿਸ ਉਹਨੂੰ ਲੈ ਕੇ ਜਾ ਰਹੀ ਆ। ਤੇ ਇਹ ਜਿੱਦਾਂ ਜਿਹੜੀ ਮਾਨਸਿਕਤਾ, ਜਾਣੀ ਸ਼ਰਮਨਾਕ ਤਾਂ ਹੈਗੀ ਆ, ਜਾਣੀ ਮਤਲਬ ਵੀ ਉਹ ਬੰਦੇ ਜੀ ਨੇ ਕਤਲ ਕੀਤਾ ਉਹ ਤਾਂ ਚਲੋ ਜੋ ਉਹਨੇ ਕੀਤਾ ਗਲਤ, ਪਰ ਜਿਹੜੀ ਮਤਲਬ ਵੀ ਸੰਗਤ ਉਸੇ ਬੰਦੇ ਦੇ ਉੱਤੇ ਫੁੱਲ ਵਰਸਾ ਰਹੀ ਆ ਜਿਹਨੇ ਇੱਕ ਬੇਗਨਾ ਬੰਦਾ ਮਾਰ ਦਿੱਤਾ, ਤੇ ਉਹਦੇ ਤੋਂ ਸਾਡਾ ਜਿਹੜਾ ਸਮਾਜ ਆ ਉਹਦੀ ਇੱਕ ਝਲਕ ਦੀ ਰਹੀ ਆ ਵੀ ਅਸੀਂ ਮਾਨਸਿਕ ਤੌਰ ਤੇ ਕਿੱਥੇ ਖੜੇ ਆ। ਦੂਜੀ ਗੱਲ ਜਿੱਦਾਂ ਇੱਕ ਉਹ ਕਵਿਤਾ ਪ੍ਰੋਫੈਸਰ ਬਲਦੇਵ ਸਿੰਘ ਉਹਨਾਂ ਨੇ ਲਿਖੀ ਸੀ ਤੇ ਮੈਂ ਵੀ ਸ਼ੇਅਰ ਕੀਤੀ, ਤੇ ਉਹਦੇ ਵਿੱਚ ਇੱਕ ਬਹੁਤ ਵੱਡੀ ਗਿਣਤੀ ਦੇ ਵਿੱਚ ਸੈਕਸ਼ਨ ਮੈਨੂੰ ਸਮਝ ਆਇਆ ਜਿਹੜਾ ਉਸ ਘਟਨਾ ਤੋਂ ਬਾਅਦ, ਉਦਾਂ ਤਾਂ ਪਹਿਲਾਂ ਵੀ ਆਉਂਦਾ ਹੀ ਆ ਕਿ ਕੱਲਾ ਆਪਾਂ ਪੰਜਾਬ ਜਾਂ ਇੰਡੀਆ ਦੀ ਗੱਲ ਨੀ, ਮਤਲਬ ਵੀ ਈਵਨ ਜਾਣੀ ਮੈਂ ਦੇਖਿਆ ਵੀ ਤੁਹਾਡੇ ਟੋਰਾਂਟੋ, ਵੈਨਕੂਵਰ, ਮਤਲਬ ਹੋਰ ਬਾਹਰਲੇ ਦੇਸ਼ਾਂ ਚ ਜਿਹੜੇ ਬੰਦੇ ਬੈਠੇ ਆ ਉਹ ਵੀ ਜਾਣੀ ਸਿਰਫ ਸਪੋਰਟ ਇਹ ਨੀ ਕਰਦੇ ਵੀ ਜਿਹੜਾ ਬੰਦਾ ਇਹ ਕਹਿੰਦਾ ਵੀ ਇਹ ਗਲਤ ਹੋਇਆ ਜਾਂ ਇਹ ਗਲਤ ਹੋ ਰਿਹਾ, ਉਹਨੂੰ ਵੀ ਉਹ ਜਾਣੀ ਵਿਦੇਸ਼ਾਂ ਚ ਬੈਠੇ ਵੀ ਇੱਦਾਂ ਦੀਆਂ ਧਮਕੀਆਂ ਦਿੰਦੇ ਆ ਵੀ ਜਾਣੀ ਵੀ ਤੁਸੀਂ ਇਹ ਗੱਲ ਵੀ ਕਿਉਂ ਕਹਿੰਦੇ ਆ ਵੀ ਤੁਸੀਂ ਗਲਤ ਹੋਇਆ ਤੇ ਉਹਦੇ ਤੋਂ ਜਿਹੜੀ ਮਤਲਬ ਸਾਡੇ ਸਮਾਜ ਦੀ ਮਾਨਸਿਕਤਾ ਉਹ ਇਹ ਦਰਸਾਉਂਦੀ ਆ ਵੀ ਅਸੀਂ ਜਿਹੜੇ ਆ ਬਹੁਤ ਇਨਟੋਲਰੈਂਟ ਹੋ ਰਹੇ ਆ ਕੱਟੜ ਹੋ ਰਹੇ ਆ ਵਾਇਲੈਂਟ ਤਾਂ ਜਿੱਦਾਂ ਮਤਲਬ ਬਹੁਤ ਵੱਡਾ ਸੈਕਸ਼ਨ ਸਾਡੀ ਕਮਿਊਨਿਟੀ ਚ ਜਿੱਦਾਂ ਵਾਇਲੈਂਸ ਸਾਰਿਆਂ ਚ ਹੈਗੀ ਸਾਰੀਆਂ ਕਮਿਊਨਿਟੀਆਂ ਚ ਥੋੜੇ ਬਹੁਤੇ ਲੋਕ ਤਾਂ ਹੁੰਦੇ ਹੀ ਆ ਪਰ ਸਾਡੀ ਜਿਹੜੀ ਕਮਿਊਨਿਟੀ ਆ ਇਹਦੇ ਵਿਚ ਇੱਕ ਕ੍ਰਿਮੀਨਲ ਐਲੀਮੈਂਟ ਜਿਹੜਾ ਕ੍ਰਿਮੀਨਲ ਮਾਇੰਡ ਦੇ ਲੋਕ ਜਿਹੜੇ ਆ ਉਹ ਭਾਰੂ ਹੋ ਰਹੇ ਆ ਖਾਸ ਕਰ ਜਿਹੜੇ ਸਾਡਾ ਜਿਹੜਾ ਸਿੱਖ ਧਰਮ ਆ ਤੇ ਸਿੱਖ ਸੰਸਥਾਵਾਂ ਹੈਗੀਆਂ ਉਹਦੇ ਵਿਚ ਉਹ ਲੋਕ ਮਤਲਬ ਵੱਧ ਸਾਰੀ ਜਗ੍ਹਾ ਹੀ ਆ ਕੈਨੇਡਾ ਮੈਂ ਜਾਣੀ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਪਿੱਛੇ ਦੋ ਤਿੰਨ ਮਹੀਨੇ ਪਹਿਲਾਂ ਮੈਂ ਟੋਰਾਂਟੋ ਆਇਆ ਤੇ ਇੱਕ ਵਿਆਹ ਸੀਗਾ ਤੇ ਇੱਕ ਗੁਰਦੁਆਰੇ ਚ ਗਏ ਤੇ ਮਤਲਬ ਵਿਆਹ ਜਿੱਦਾਂ ਸੀ ਕੁੜੀ ਵਾਲੇ ਸਾਈਡ ਤੋਂ ਸੀ ਮੁੰਡੇ ਵਾਲੇ ਜਿਹੜੇ ਆ ਹਿੰਦੂ ਫੈਮਿਲੀ ਸੀਗੀ ਤੇ ਜਦੋਂ ਅਸੀਂ ਉਹ ਕਹਿੰਦੇ ਬਾਹਰ ਮਿਲਣੀ ਤੋਂ ਬਾਅਦ ਕਹਿੰਦੇ ਥੱਲੇ ਗੁਰਦੁਆਰੇ ਜਾਓ ਆਪਣੇ ਚਾਹ ਪਾਣੀ ਪੀ ਲਓ ਤੇ ਜਦੋਂ ਥੱਲੇ ਗਏ ਤੇ ਦੋ ਵੱਡੇ ਵੱਡੇ ਸਕਰੀਨ ਲੱਗੇ ਹੋ ਲੰਗਰ ਦੇ ਵਿਚ ਉੱਪਰ ਵੀ ਲੱਗੇ ਹੋ ਪਰ ਥੱਲੇ ਜਦੋਂ ਅਸੀਂ ਗਏ ਤਾਂ ਮਤਲਬ ਉਹ ਵੱਡੇ ਜਿਹੜੇ ਮਤਲਬ 80 ਇੰਚ ਵਾਲੇ ਟੀਵੀ ਉਹ ਲਾਇਓ ਨੀ ਦੋ ਤੇ ਉਹਦੇ ਉੱਤੇ ਲਗਾਤਾਰ ਕੋਈ ਗੁਰਬਾਣੀ ਨੀ ਚੱਲ ਰਹੀ ਸੀ ਕੋਈ ਕੀਰਤਨ ਨੀ ਸੀ ਚੱਲਦਾ ਉਹਦੇ ਉੱਤੇ ਜਿਹੜੇ ਖਾੜਕੂ ਉਹ ਵੀ ਜਿੱਦਾਂ ਜਿਹਨਾਂ ਦੀਆਂ ਫੋਟੋਆਂ ਗੰਨਾ ਵੱਡੇ ਵੱਡੀਆਂ ਗੰਨਾ AK-47 ਜਾਂ ਹੋਰ ਦੇ ਨਾਲ ਉਹ ਲੱਗੀਆਂ ਆ ਤੇ ਉਹ ਕੰਟੀਨਿਊ ਅਸੀਂ ਜਿੱਦਾਂ ਉੱਥੇ ਅੱਧਾ ਪੌਣਾ ਘੰਟਾ ਰਹੇ ਲੰਗਰ ਦੇ ਵਿਚ ਤੇ ਉਹ ਚੱਲ ਰਹੀਆਂ ਜਿੱਦਾਂ ਲਗਾਤਾਰ ਜਾਣੀ ਜਿਹੜੇ 80s ਦੇ 90s ਦੇ ਪੀਰੀਅਡ ਚ ਖਾੜਕੂ ਮਾਰੇ ਗਏ ਤੇ ਹੁਣ ਮੈਂ ਜਿੱਦਾਂ ਮਤਲਬ ਮੈਨੂੰ ਜਿੱਦਾਂ ਉਹ ਡਿਸਟਰਬਿੰਗ ਲੱਗਦੀ ਸੀ ਸਾਰੀ ਉਹ ਉੱਥੇ ਲੰਗਰ ਚ ਬੈਠਣਾ ਜਿੱਦਾਂ ਤੇ ਹੁਣ ਜਿਹੜੀ ਦੂਜੀ ਕਮਿਊਨਿਟੀ ਜਿੱਦਾਂ ਹਿੰਦੂ ਕਮਿਊਨਿਟੀ ਮਤਲਬ ਉਹ ਵਿਆਹ ਲਈ ਆਏ ਆ 100-150 ਬੰਦਾ ਸੀਗਾ ਉਹ ਮਤਲਬ ਕੀ ਫੀਲ ਕਰਦੇ ਹੋਊਗੇ ਅਸੀਂ ਮਤਲਬ ਮੈਂ ਹੁਣ ਇਹ ਮਤਲਬ ਸਵਾਲ ਆ ਜਿੱਦਾਂ ਟੋਰਾਂਟੋ ਵਾਲਿਆਂ ਨੂੰ ਵੀ ਜਾਣੀ ਆਪਾਂ ਕੀ ਜਾਂ ਟੋਰਾਂਟੋ ਕੱਲਾ ਹੀ ਨਹੀਂ ਜੇ ਤੁਸੀਂ BC ਕਿਤੇ ਵੀ ਕਿਸੇ ਵੀ ਗੁਰਦੁਆਰੇ ਬਹੁਤਿਆਂ ਚ ਚਲ ਜਾਓ ਤੇ ਇਹੀ ਹਾਲ ਆ ਵੀ ਆਪਾਂ ਕੀ ਦਰਸਾਉਣਾ ਚਾਹੁੰਦੇ ਆ ਵੀ ਗੰਨਾ ਵਾਲੇ ਬੰਦਿਆਂ ਦੀਆਂ ਫੋਟੋਆਂ ਉਹਨੂੰ ਕੰਟੀਨਿਊ ਕਰਕੇ ਤਾਂ ਮਤਲਬ ਵੀ ਇਹੀ ਆ ਮੇਰੇ ਹਿਸਾਬ ਨਾਲ ਵੀ ਇੱਕ ਦਹਿਸ਼ਤ ਪਾਉਣੀ ਚਾਹੁੰਦੇ ਆ ਤਾਂ ਇਹੀ ਮੈਨੂੰ ਲੱਗਦਾ ਇੰਡੀਆ ਦੇ ਵਿਚ ਵੀ ਜਿਹੜੀ ਉਹ ਘਟਨਾ ਹੋਈ ਆ ਤੇ ਇਹ ਤੋਂ ਪਹਿਲਾਂ ਵੀ ਜਿੱਦਾਂ ਕਈ ਘਟਨਾਵਾਂ ਹੋ ਚੁੱਕੀਆਂ ਤੇ ਉਹ ਸਾਡੇ ਜਿਹੜੇ ਸਮਾਜ ਦੇ ਵਿਚ ਵੱਧ ਰਹੀ ਅਟੜਤਾ ਸਹਿਣਸ਼ੀਲਤਾ ਵਾਇਲੈਂਸ ਉਹਦਾ ਪ੍ਰਤੀਕ ਹੈਗੀ ਆ ਮੈਂ ਤੇ ਇਹਨੂੰ ਇੱਦਾਂ ਸੋਚਦਾ
ਜੀ ਤੇ ਪ੍ਰਹਾਰ ਸਾਹਿਬ ਜੇ ਆਪਾਂ ਉਦਾਂ ਵੀ ਸਿੱਖ ਧਰਮ ਦੇ ਸਮੁੱਚੇ ਫਲਸਫੇ ਦੀ ਗੱਲ ਕਰੀਏ ਉਹਦੇ ਵਿਚ ਵਾਤਾਵਰਣ ਨਾਲ ਜੁੜਨ ਦੀਆਂ ਗੱਲਾਂ ਨੇ ਉਹਦੇ ਵਿਚ ਰਾਗ ਨੇ ਉਹਦੇ ਵਿਚ ਮਿਊਜ਼ਿਕੋਲੋਜੀ ਆ ਉਹਦੇ ਵਿਚ ਜੀਵਨ ਦੇ ਹੋਰ ਪਹਿਲੂਆਂ ਦਾ ਜ਼ਿਕਰ ਹੈ ਕਿ ਸਿਰਫ ਤੇ ਸਿਰਫ ਹਥਿਆਰਾਂ ਦੇ ਨਾਲ ਇਸ ਧਰਮ ਦੀ ਰਾਖੀ ਕਰਨਾ ਕਿ ਸਿੱਖ ਧਰਮ ਦਾ ਸੋਲ ਪਰਪਜ਼ ਇਹ ਹੋ ਗਿਆ ਕਿ ਗੁਰਦੁਆਰਿਆਂ ਤੇ ਧਰਮ ਗ੍ਰੰਥ ਦੀ ਰਾਖੀ ਤੋਂ ਬਿਨਾਂ ਹੋਰ ਕੋਈ ਕੰਮ ਸਿੱਖੀ ਦੀ ਸੇਵਾ ਬਚਿਆ ਹੀ ਨਹੀਂ ਸਿੱਖੀ ਦੀ ਸੇਵਾ ਕਰਨ ਦੇ ਦੋ ਹੀ ਰੂਪ ਜਿਹੜੇ ਪ੍ਰਚੰਡ ਰੂਪ ਦੇ ਵਿਚ ਸਾਨੂੰ ਵਿਖਾਈ ਦੇ ਰਹੇ ਆ ਉਹ ਦੋ ਹੀ ਆ ਕਿ ਤੁਹਾਡੇ ਹੱਥ ਦੇ ਵਿਚ ਹਥਿਆਰ ਹੋਵੇ ਤੇ ਬਸ ਧਰਮ ਦੀ ਰਾਖੀ ਦਾ ਹੋਰ ਕੋਈ ਪਹਿਲੂ ਹੈ ਹੀ ਨਹੀਂ ਹਾਲਾਂਕਿ ਸਿੱਖ ਧਰਮ ਜਦੋਂ ਸ਼ੁਰੂ ਹੁੰਦਾ ਉਦੋਂ ਤਾਂ ਬਾਕੀ ਧਰਮਾਂ ਦੇ ਲੋਕਾਂ ਨੇ ਆ ਕੇ ਉਹਨੂੰ ਸ਼ੁਰੂ ਕਰਾਇਆ ਨਾ ਗੁਰੂ ਸਾਹਿਬ ਦੇ ਨਾਲ ਲਾ ਕੇ ਤੇ ਹੁਣ ਤਾਂ ਇਹ ਜਨਮਾਂ ਦੇ ਨਾਲ ਜੁੜਿਆ ਹੋਇਆ ਕਿ ਮਾਤਾ ਪਿਤਾ ਸਿੱਖ ਹੋਣਾ ਚਾਹੀਦਾ ਮਾਤਾ ਦਾ ਤਾਂ ਚਲੋ ਅੱਗੇ ਵੀ ਕਿਸੇ ਧਰਮ ਚ ਹੈ ਨੀ ਇਜਾਜ਼ਤ ਕਿ ਮਾਤਾ ਦਾ ਧਰਮ ਅਪਣਾਇਆ ਜਾਵੇ ਜਿਹੜੀ ਪਿਤਾ ਦੀ ਜਾਤ ਉਹ ਮਿਲ ਜਾਂਦੀ ਆ ਮੇਰੇ ਮਦਰ ਵਾਲੇ ਪਾਸੋਂ ਮੈਨੂੰ ਛੋਟੀ ਜਾਤ ਮਿਲੀ ਸੀ ਪਰ ਪਿਓ ਵਾਲੇ ਪਾਸੋਂ ਸਿੱਧੂਆਂ ਦੇ ਵਿੱਚ ਨਾਲ ਗਏ ਜੀ ਹਨਾ ਇਹੋ ਜਿਹਾ ਪਖੰਡ ਤਾਂ ਮੈਂ ਵੀ ਚੱਕੀ ਫਿਰਦਾ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਆਪਣੇ ਮੇਰਾ ਜਿਹੜਾ ਹੁਣ ਪਾਸਪੋਰਟ ਰਾਸ਼ਨ ਕਾਰਡ ਨੇ ਉਹ ਮੇਰੀ ਜਾਤ ਤਾਂ ਇਹੀ ਦੱਸਦੇ ਨੇ ਹਾਲਾਂਕਿ 50-50 ਆ ਇੱਕ ਪਾਸਾ ਮੈਨੂੰ ਨਹੀਂ ਮੰਗਣ ਦੇ ਇੱਕ ਪਾਸਾ ਮੈਨੂੰ ਕਹਿ ਦਿੰਦਾ ਜੀ ਗੱਟਾਂ ਵਾਲਾ ਉੱਚਾ ਪਾਸਾ ਚਲੋ ਇਹ ਮੇਰੀ ਆਪਣੀ ਕਹਾਣੀ ਆ ਪਰ ਜੀਵਨ ਦਾ ਸੱਚ ਹੈ ਹੁਣ ਮੈਂ ਇਹਦੇ ਨਾਲ ਅੱਗੇ ਵੀ ਆਪਾਂ ਪਿਛਲੇ ਹਫ਼ਤੇ ਵੀ ਗੱਲ ਕੀਤੀ ਸੀ ਕਿ ਜਿਹੜਾ ਇਸਟੈਬਲਿਸ਼ਡ ਰਿਲੀਜਨ ਹੈ ਜਿਹੜੀਆਂ ਉਹਦੇ ਵਿੱਚ ਬੁਰਾਈਆਂ ਆ ਜਾਂਦੀਆਂ ਨੇ ਜਾਂ ਫਿਰ ਉਹਦੇ ਲੋਕ ਕਾਰੋਬਾਰ ਕਰਨ ਵਾਲੇ ਲੋਕ ਕਾਬੂ ਕਰ ਲੈਂਦੇ ਆ ਉਹਨੂੰ ਆਪਣੇ ਇਹ ਸਿੱਖ ਧਰਮ ਕਾਫੀ ਦੇਰ ਤੋਂ ਜਦੋਂ ਦਾ ਇਹ ਆਪਣੇ ਇਨਕਲਾਬੀ ਦੌਰ ਵਿੱਚੋਂ ਨਿਕਲ ਕੇ ਜਦੋਂ ਮੈਨੂੰ ਲੱਗਦਾ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਉਂਦਾ ਉਹ ਤੋਂ ਬਾਅਦ ਸਾਨੂੰ ਸ਼ਾਇਦ ਪਹਿਲੀ ਵਾਰ ਸਿੱਖ ਧਰਮ ਨੂੰ ਉਸ ਤਰ੍ਹਾਂ ਦੀ ਕਹਿੰਦੇ ਤਾਕਤ ਹੱਥ ਚ ਆਉਣ ਦਾ ਪਤਾ ਲੱਗਿਆ ਤੇ ਉਹ ਤੋਂ ਬਾਅਦ ਸਾਨੂੰ ਪੈਸੇ ਦੀ ਗਰੋਥ ਵੀ ਹੋਈ ਹੈ ਹਨਾ ਜੀ ਉਸ ਤੋਂ ਪਹਿਲਾਂ ਵਾਲੇ ਦੌਰ ਦੇ ਵਿੱਚ ਸੰਘਰਸ਼ ਦਾ ਦੌਰ ਆ ਉਸ ਤੋਂ ਬਾਅਦ ਸੰਘਰਸ਼ ਘੱਟ ਕੇ ਫਿਰ ਇਹਦੇ ਉੱਤੇ ਕਾਰੋਬਾਰੀ ਵਿਰਤੀ ਆ ਜਿਹੜੀ ਉਹ ਜ਼ਿਆਦਾ ਫੈਲਦੀ ਤੁਰਦੀ ਆ ਗਈ ਕਿ ਹੁਣ ਸਿਰਫ ਇਹ ਹਿੱਤਾਂ ਲਈ ਵਰਤੇ ਜਾਣ ਵਾਸਤੇ ਇਹ ਜੇ ਲੋਕਾਂ ਨੂੰ ਮੂਹਰੇ ਲਾ ਲਿਆ। ਹੁਣ ਉਸ ਨਿਹੰਗ ਦੀ ਜਿਹੜੀ ਬਲੱਡ ਰਿਪੋਰਟ ਆਈ ਉਹ ਚ 3-4 ਕਿਸਮ ਦੇ ਡਰੱਗ ਆਏ ਨੇ, 3-4 ਔਰ ਉਦੋਂ ਵੀ ਜਦੋਂ ਹੁਣ ਬਲੱਡ ਦਾ ਟੈਸਟ ਹੋਇਆ ਤਾਂ ਪਿਛਲੇ 24 ਘੰਟਿਆਂ ਦੀ ਰਿਪੋਰਟ ਆ ਗਈ ਨਾ ਜੀ ਵਿੱਚ ਬਲੱਡ ਯੂਰੀਨ ਵਗੈਰਾ ਦੇ ਹੋਏ ਹੋਣਗੇ। ਸ਼ਰੇਆਮ ਉਹਦਾ ਸਾਰਾ ਕੁਛ ਮਿਲਦਾ ਪਰ ਉਹਨੂੰ ਪੰਥ ਦਾ ਜਥੇਦਾਰ ਬਣਾਉਣ ਲੱਗਿਆ ਕਿਸੇ ਤਰ੍ਹਾਂ ਦੀ ਬੇਅਦਬੀ ਅਸੀਂ ਮਹਿਸੂਸ ਨਹੀਂ ਕਰਦੇ। ਅੱਛਾ, ਗੁਰੂ ਸਾਹਿਬ ਦੇ ਆਸ਼ਿਆਂ ਤੋਂ ਉਲਟ ਜੀਵਨ ਬਤੀਤ ਕਰਦਿਆਂ ਹੋਇਆਂ ਸਾਨੂੰ ਕਦੇ ਮਹਿਸੂਸ ਨਹੀਂ ਹੁੰਦਾ ਕਿ ਮੈਂ ਕਿੰਨੀਆਂ ਬੇਅਦਬੀ ਕੀਤੀ ਹੈ। ਜੇ ਰਮਨਜੀਤ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਕੇ ਵੇਖਣਾ ਹੋਵੇ ਤੇ ਮੈਂ ਕਹਿੰਦਾ 100 ਫੀਸਦੀ ਬੇਅਦਬੀ ਹੈ ਇਸ ਬੰਦੇ ਦੀ ਜ਼ੁਬਾਨ ਤੇ ਵੀ ਬੇਅਦਬੀ ਹੈ ਮੇਰੀ ਜਿਹੋ ਜਿਹੀ ਅਸੀਂ ਕਾਰੋਬਾਰ ਕਰਦੇ ਹਾਂ। ਜੋ ਪੰਜਾਬ ਦੀ ਧਰਤੀ ਹੈ, ਜਿੰਨੇ ਸਿੱਖਾਂ ਦੇ ਮੁੰਡੇ ਸਰਕਾਰੀ ਨੌਕਰੀਆਂ ਚ ਨੇ, ਕੀ ਉਹ ਸ਼ੁੱਧ ਜੀਵਨ ਜਿਉ ਰਹੇ ਨੇ? ਕਿਸੇ ਨੇ ਕਦੇ ਰਿਸ਼ਵਤ ਨਹੀਂ ਲਈ, ਕਿਸੇ ਨੇ ਕਦੇ ਮਿਲਾਵਟਾਂ ਨਹੀਂ ਕੀਤੀਆਂ ਕਦੇ ਖਾਣੇ ਵਾਲੀਆਂ? ਅਸੀਂ ਤਾਂ ਉਵੇਂ ਹੀ ਕਾਰੋਬਾਰ ਕਰਦੇ ਨਾ ਜਿਵੇਂ ਬਾਕੀ ਦੁਨੀਆਂ ਕਰਦੀ ਹੈ। ਉਦੋਂ ਅਸੀਂ ਬੇਅਦਬੀ ਮਹਿਸੂਸ ਨਹੀਂ ਕਰਦੇ। ਅਸੀਂ ਵਿਆਹਾਂ ਦੇ ਵਿੱਚ ਜਿਸ ਤਰ੍ਹਾਂ ਦੇ ਸਾਡੇ ਰੀਤੀ ਰਿਵਾਜ ਨੇ, ਉਹ ਸਿੱਖ ਧਰਮ ਦੀ 100% ਬੇਅਦਬੀ ਹੈ। ਅਸੀਂ ਉਹਨੂੰ ਕਦੇ ਬੇਅਦਬੀ ਮਹਿਸੂਸ ਨਹੀਂ ਕਰਦੇ ਕਿ ਆਹ ਜਿਹੜੀ ਬੇਅਦਬੀ ਹੈ, ਮਤਲਬ ਸਾਨੂੰ ਦੇਖਦਿਆਂ ਹੋਇਆ ਵੀ ਕਿ ਇਸ ਨੂੰ ਕੁਛ ਇੰਟਲੈਕਚੁਅਲ ਲੋਕ ਆਪਣੀ ਕੀਮਤ ਦੇ ਕੇ ਇਹਨੂੰ ਠੀਕ ਰਸਤੇ ਤੇ ਪਾ ਸਕਦੇ ਆ, ਜਾਂ ਇਹ ਦੂਰ ਖੜੇ ਤਮਾਸ਼ਾ ਦੇਖਣਗੇ ਤੇ ਇਸੇ ਤਰ੍ਹਾਂ ਹੀ ਇਹ ਦੌਰ ਜਾਂਦਾ ਜਾਂਦਾ ਹਿੰਸਕ ਹੋ ਕੇ ਇਹ ਬੜੇ ਕਰੂਰ ਰੂਪ ਦੇ ਵਿੱਚ ਮੂਹਰੇ ਆਉਣ ਲੱਗ ਜੂਗਾ, ਜਾਂ ਇਹਨੂੰ ਕੁਝ ਬਚਾਉਣ ਵਾਲਾ ਡਾਇਲੋਗ ਵੀ ਕਿਤੇ ਹੋ ਰਿਹਾ, ਸਹਿਰਦਤ ਇਹਦੇ ਨਾਲ ਜੁੜ ਰਹੀ ਹੈ, ਕੋਈ ਪੋਜ਼ਿਟਿਵ ਸਾਈਨ ਵੀ ਹੈਗੇ ਨੇ ਪ੍ਰਹਾਰ ਸਾਹਿਬ? ਹਾਂਜੀ,
ਇੱਕ ਤਾਂ ਜਿੱਦਾਂ ਜਿਹੜੀ ਤੁਸੀਂ ਐਂਡ ਤੇ ਗੱਲ ਕੀਤੀ ਆ, ਵੀ ਉਹਦੇ ਵਿੱਚ ਮੈਨੂੰ ਇੱਦਾਂ ਲੱਗਦਾ ਵੀ ਇਕੱਲਾ ਸਿੱਖ ਧਰਮ ਹੀ ਨਹੀਂ, ਵੀ ਜਾਣੀ ਜਿਹੜਾ ਕੋਈ ਵੀ ਧਰਮ ਆ ਉਹ ਉਹਦੇ ਵਿੱਚ ਸੁਧਾਰ ਨਹੀਂ ਕਦੀ ਵੀ ਹੋ ਸਕਦਾ। ਜੇ ਜਿੱਦਾਂ ਆਪਾਂ ਸਿੱਖ ਧਰਮ ਦੀ ਵੀ ਜਿਹਨੂੰ ਆਪਾਂ ਅੱਜ ਦਾ ਜਿਹੜਾ ਆਰਗੇਨਾਈਜ ਸਿੱਖ ਧਰਮ ਰਿਲੀਜਨ ਹੈਗਾ ਉਹਦੀ ਵੀ ਜਿਹੜੀ ਹੋਂਦ ਜੇ ਆਪਾਂ ਗੁਰੂ ਨਾਨਕ ਸਾਹਿਬ ਤੋਂ ਮੰਨਦੇ ਆ ਤੇ ਉਹਦੇ ਵਿੱਚ ਵੀ ਇਹੀ ਆ ਵੀ ਜੇ ਮੰਨ ਲਓ ਵੀ ਹਿੰਦੂ ਧਰਮ ਦੇ ਵਿੱਚ ਉਹ ਪੈਦਾ ਹੋਏ ਗੁਰੂ ਨਾਨਕ ਜਾਂ ਬਾਕੀ ਗੁਰੂ ਸਾਹਿਬ ਦੇ, ਤੇ ਉਹ ਕੋਈ ਹਿੰਦੂ ਧਰਮ ਚ ਸੁਧਾਰ ਨਹੀਂ ਕਰ ਸਕੇ ਤੇ ਇੱਕ ਵੱਖਰੀ ਲਾਈਨ ਨਹੀਂ ਲੈ ਲਈ, ਤੇ ਇੱਦਾਂ ਹੀ ਜਾਣੀ ਜਿਹੜਾ ਵੀ ਧਰਮ ਹੋਇਆ ਵੀ ਉਹਦੇ ਵਿੱਚ ਇੱਕ ਅਸਟੈਬਲਿਸ਼ ਹੋ ਗਿਆ ਉਹਨੂੰ ਤੁਸੀਂ ਨਹੀਂ ਬਦਲ ਸਕਦੇ, ਨਾ ਉਸ ਚ ਚੇਂਜ ਲਿਆ ਸਕਦੇ ਆ। ਉਹਦੇ ਵਿੱਚ ਹੌਲੀ ਹੌਲੀ ਜਿਹੜੀ ਧਰਮ ਦੇ ਵਿੱਚੋਂ ਜਿਹੜੀ ਮੈਂ ਕਹਿੰਦਾ ਹੁੰਦਾ ਵੀ ਧਾਰਮਿਕਤਾ ਖਤਮ ਹੋ ਜਾਂਦੀ ਆ, ਤੇ ਸਿੱਖੀ ਦੇ ਵਿੱਚ ਬਹੁਤ ਪਹਿਲਾਂ ਧਾਰਮਿਕਤਾ ਖਤਮ ਹੋ ਚੁੱਕੀ ਆ, ਫਿਰ ਉਹ ਧਾਰਮਿਕਤਾ ਖਤਮ ਹੋਣ ਤੋਂ ਬਾਅਦ ਫਿਰ ਸਿਰਫ ਜਿਹੜਾ ਬਚਦਾ ਆ ਉਹ ਸਿਰਫ ਕੀ ਆ ਵੀ ਬਾਹਰੀ ਦਿਖਾਵੇ, ਪੂਜਾ ਪਾਠ ਕਰਮ ਕਾਂਡ, ਬਾਹਰੀ ਦਿਖਾਵੇ ਵਾਲੀ ਸ਼ਰਧਾ ਉਹੋ ਹੀ ਰਹਿ ਜਾਂਦੀ ਆ, ਬਾਕੀ ਉਹਨਾਂ ਨੂੰ ਕੋਈ ਮਤਲਬ ਨਹੀਂ। ਤੇ ਜਿਹੜਾ ਸਿੱਖੀ ਦੇ ਨਾਲ ਜਿਹੜੀ ਹੋਰ ਵੀ ਟ੍ਰੈਜਡੀ ਵਾਪਰੀ ਆ ਵੀ ਜਿਹੜੀ 1699 ਦੀ ਘਟਨਾ ਜਿਹਨੂੰ ਖਾਲਸਾ ਸਾਜਨਾ ਕਿਹਾ ਗਿਆ, ਤੇ ਉਹਦੇ ਬਾਰੇ ਸਾਡੇ ਕੋਲ ਹਿਸਟੋਰੀਕਲੀ ਵੀ ਕੀ ਹੋਇਆ ਕਿੱਦਾਂ ਹੋਇਆ ਕੁਛ ਨਹੀਂ ਸਾਡੇ ਕੋਲ ਹੈਗਾ, ਝੂਟੀਆਂ ਕਹਾਣੀਆਂ ਦੇ ਆਧਾਰ ਤੇ ਆਪਾਂ ਉਹਨੂੰ ਧੱਕੇ ਦੇ ਨਾਲ ਸਟੈਬਲਿਸ਼ ਕੀਤਾ ਆ, ਤੇ ਨਾ ਹੀ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦੇਣ ਵਾਲੀ ਵੀ ਏਦਾਂ ਤੁਸੀਂ ਗੁਰੂ ਬਣਾ ਕੇ ਇਹਨੂੰ ਏਦਾਂ ਪੂਜਣਾ ਏਦਾਂ ਦੀ ਵੀ ਸਾਡੇ ਕੋਈ ਹਿਸਟੋਰੀਕਲ ਐਵੀਡੈਂਸ ਹੈ ਨੀ। ਉਹ ਵੀ ਮਤਲਬ ਏਦਾਂ ਡਰਾ ਕੇ ਲੋਕਾਂ ਨੂੰ ਧਮਕਾ ਕੇ ਜਿਹੜਾ ਵੀ ਕੁਐਸਚਨ ਕਰੇ ਉਹਨੂੰ ਮਤਲਬ ਧਮਕੀਆਂ ਦਿਓ, ਡਰਾਓ, ਆਪਣੀ ਕਮਿਊਨਿਟੀ ਚੋਂ ਆਈਸੋਲੇਟ ਕਰ ਦੋ, ਇੱਦਾਂ ਕਰਕੇ ਅਸਟੈਬਲਿਸ਼ ਹੋਏ ਆ ਸਾਰਾ ਕੁਛ। ਤੇ ਉਹਦੇ ਕਰਕੇ ਹੁਣ ਇਹਦੇ ਵਿੱਚ ਮੈਨੂੰ ਹਿਸਟੋਰੀਕਲੀ ਸਾਰੇ ਰਿਲੀਜਨ ਦੀ ਸਟੱਡੀ ਤੋਂ ਬਾਅਦ ਇਹ ਹੈਗਾ ਵੀ ਇੰਪਰੂਵਮੈਂਟ ਤਾਂ ਕੁਛ ਨਹੀਂ ਹੋ ਸਕਦੀ, ਦੋਏ ਤਰੀਕੇ ਹੋ ਸਕਦੇ ਹੁੰਦੇ ਆ ਵੀ ਜਾਂ ਤਾਂ ਆਮ ਬੰਦਾ ਇਹਨੂੰ ਛੱਡ ਸਕਦਾ ਵੀ ਛੱਡ ਕੇ ਪਾਸੇ ਹੋ ਜਾਵੇ ਵੀ ਜੋ ਇਹ ਕਰਦੇ ਕਰੀ ਜਾਣ, ਤੇ ਦੂਜਾ ਤਰੀਕਾ ਜਿੱਦਾਂ ਕੋਈ ਇਨਕਲਾਬੀ ਬੰਦਾ ਆ ਜਾਂਦਾ ਗੁਰੂ ਨਾਨਕ ਵਰਗਾ ਕੋਈ ਹੋਰ ਜਾਂ ਵੀਰ ਵਰਗਾ, ਤੇ ਉਹ ਆ ਕੇ ਇੱਕ ਵੱਖਰੀ ਵਿਚਾਰਧਾਰਾ ਤੋਰ ਦੇਵੇ ਤੇ ਲੋਕ ਉਧਰ ਨੂੰ ਤੁਰ ਪੈਣ, ਇੱਕ ਨਵਾਂ ਫਿਰਕਾ ਬਣ ਜਾਂਦਾ। ਤੇ ਪਰ ਜੋ ਸਿੱਖ ਧਰਮਾਂ ਦਾ ਇਤਿਹਾਸ ਆ ਉਹਦੇ ਵਿੱਚ ਇਹ ਗੱਲ ਮਤਲਬ ਜਿੰਨੀ ਸਟਰੋਂਗ ਨਹੀਂ, ਜੇ ਗੁਰਬਾਣੀ ਨੂੰ ਦੇਖੋ ਤਾਂ ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਗੁਰਬਾਣੀ ਤਾਂ ਇੱਕ ਮਤਲਬ ਬਿਜ਼ਨਸ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜੇ ਵੱਧ ਸਤਿਕਾਰ ਦੀ ਗੱਲ ਕਰਦੇ ਆ, ਵੱਧ ਮਤਲਬ ਬੇਅਦਬੀਆਂ ਦੀ ਗੱਲ ਕਰਦੇ ਆ, ਉਹ ਸਭ ਤੋਂ ਵੱਧ ਇਹਨੂੰ ਬਿਜ਼ਨਸ ਦੇ ਤੌਰ ਤੇ ਯੂਜ਼ ਕਰ ਰਹੇ ਆ, ਸਿਰਫ ਉਹਨੂੰ ਇੱਕ ਮਤਲਬ ਸਟੈਬਲਿਸ਼ ਕਰਕੇ ਬਾਹਰ ਤਾਮ ਸ਼ਾਮ ਲਾ ਕੇ ਤੇ ਕਰਮ ਕਾਂਡ ਪੂਜਾ ਪਾਠ ਦੇ
ਤੇ ਉਹ ਸਿਰਫ ਵਰਤਿਆ ਜਾ ਰਿਹਾ, ਪਰ ਉਹਦੇ ਵਿਚ ਜੋ ਧਰਮਾਂ ਬਾਰੇ ਗੁਰਬਾਣੀ ਦੇ ਵਿਚ ਲਿਖਿਆ ਆ ਉਹਦੇ ਮਤਲਬ ਬਾਕੀ ਤਾਂ ਛੱਡੋ ਵੀ ਜਾਣੀ ਜੋ ਜੇ ਗੁਰਬਾਣੀ ਪੜ੍ਹਨ ਲੱਗ ਪਈਏ ਤਾਂ ਇਹ ਜਿਹੜਾ ਸਾਡਾ ਸਿੱਖ ਧਰਮ ਜਿਹਨੂੰ ਕਹਿੰਦੇ ਆ ਵੀ ਇਹ ਇੱਕ ਦਿਨ ਵੀ ਖੜ ਨਹੀਂ ਸਕਦਾ ਕਿਉਂਕਿ ਇਹ ਸਾਰਾ ਕੁਛ ਗੁਰਬਾਣੀ ਦੇ ਉਲਟ ਖੜਾ ਕੀਤਾ ਆ। ਤੇ ਇਹ ਜਿੱਦਾਂ ਅੱਜ ਦੀ ਨੀ ਗੱਲ ਹੋਈ, ਜਿੱਦਾਂ ਜਿਹੜੀ ਤੁਸੀਂ ਆਪਾਂ ਗੱਲ ਕਰਦੇ ਸੀਗੇ ਵਾਇਲੈਂਸ ਦੀ, ਇਹ ਐਕਚੁਲੀ ਤਾਂ ਜਦੋਂ ਬੰਦਾ ਬਹਾਦਰ ਦੇ ਆਉਣ ਦੇ ਨਾਲ ਹੀ ਜਿਹੜੀ ਆ ਸਿੱਖ ਧਰਮ ਦੇ ਉੱਤੇ ਜਿੱਦਾਂ ਪੁਰਾਣੇ ਟਾਈਮਾਂ ਚ ਕੀ ਹੁੰਦਾ ਸੀਗਾ ਵੀ ਜਿਹੜੇ ਹਮਲਾਵਰ ਹੁੰਦੇ ਸੀਗੇ ਉਹਨਾਂ ਦੇ ਕੋਲ ਆਰਗੇਨਾਈਜ਼ ਫੌਜ ਨੀ ਹੁੰਦੀ ਸੀਗੀ, ਜਿੰਨੇ ਵੀ ਕਿਤੇ ਵੀ ਦੁਨੀਆਂ ਚ ਲੈ ਲਓ ਵੀ ਜੇ ਬ੍ਰਿਟਿਸ਼ ਵਾਲੇ ਆਏ ਉਹ ਥੋੜੇ ਜਿਹੇ ਬੰਦੇ ਹੁੰਦੇ ਤੇ ਉੱਥੇ ਦੇ ਲੋਕਾਂ ਨੂੰ ਲੜਾ ਲੈਂਦੇ ਸੀ ਨਾਲ, ਜੇ ਮੁਗਲ ਜਾਂ ਪਠਾਨ ਜਾਂ ਕੋਈ ਵੀ ਨਾਦਰ ਸ਼ਾਹ ਅਬਦਾਲੀ ਕੋਈ ਵੀ ਇੰਡੀਆ ਚ ਆਏ ਆ ਉਹ ਥੋੜੇ ਜਿਹੇ ਬੰਦੇ ਆਉਂਦੇ ਸੀ 200-400, 500, 1000, 2000 ਤੇ ਉਹ ਫਿਰ ਬਾਕੀਆਂ ਨੂੰ ਜਿੱਥੋਂ ਤੁਰਦੇ ਸੀ ਨਾਲ ਲਈ ਆਉਂਦੇ ਸੀਗੇ ਵੀ ਚਲੋ ਆਪਾਂ ਲੁੱਟਣ ਜਾਣਾ ਤੇ ਵੀ ਜੋ ਜਿਹਦੇ ਹੱਥ ਜੋ ਆ ਗਿਆ ਉਹ ਲੁੱਟ ਲੈਣਾ ਉਹਦੇ ਵਿਚੋਂ ਹਿੱਸਾ ਵੀ ਤੁਹਾਨੂੰ ਮਿਲੂਗਾ, ਜੇ ਔਰਤਾਂ ਨੂੰ ਚੱਕ ਲੈਣਾ ਬੇਪਤੀ ਕਰੋ ਚੱਕ ਕੇ ਲੈ ਜਾਓ ਆਪਣੇ ਘਰੇ ਲੈ ਜਾਓ ਵੀ ਉਹ ਵੀ ਤੁਹਾਡੀਆਂ ਹੀ ਆ। ਤੇ ਜਦੋਂ ਬੰਦਾ ਬਹਾਦਰ ਨੇ ਵੀ ਆ ਕੇ ਪੰਜਾਬ ਦੇ ਵਿਚ ਆਪਣੇ ਹਮਲੇ ਸ਼ੁਰੂ ਕੀਤੇ ਆ ਤੇ ਉਹਨਾਂ ਦੇ ਨਾਲ ਦੀ ਥੋੜੇ ਜਿਹੇ ਗਿਣਤੀ ਦੇ ਬੰਦੇ ਸੀਗੇ, ਪਰ ਉਹ ਜਦੋਂ ਸਰਹੰਦ ਤੇ ਉਹਨਾਂ ਦਾ ਹਮਲਾ ਕਾਮਯਾਬ ਹੋ ਗਿਆ ਸਡੌਰੇ ਤੇ ਹੋ ਗਿਆ ਫਿਰ ਉਹ ਉਹਨਾਂ ਦੇ ਨਾਲ ਦੀ ਉਹ ਜਿਸ ਵੀ ਜਿਹੜੀਆਂ ਹਿਸਟਰੀ ਥੋੜੀ ਬਹੁਤੀ ਮਿਲਦੀ ਆ ਕੰਟੈਂਪਰੇਰੀ ਤੇ ਇਹ ਤੋਂ ਵੱਡੀ ਗਿਣਤੀ ਚ ਜਿਹੜੇ ਉਹ ਲੋਕ ਜਿਹੜੇ ਲੋਟਾਂ ਮਾਰਾਂ ਵਾਲੇ ਉਹ ਕਾਬਜ ਹੋ ਗਏ ਉਹ ਨਾਲ ਰਲ ਗਏ ਤੇ ਬੰਦਾ ਬਹਾਦਰ ਸ਼ਹੀਦ ਹੋ ਗਿਆ ਕੁਛ ਸਾਲਾਂ ਬਾਅਦ। ਉਹੋ ਬੰਦੇ ਫਿਰ ਨਵੇਂ ਰੂਪ ਦੇ ਵਿਚ ਉਹਨਾਂ ਨੇ ਉਹ ਜਿਹੜਾ ਇੱਕ ਖਾਲਸਾ ਫੌਜ ਦਾ ਕਾਨਸੈਪਟ ਗੁਰੂ ਗੋਬਿੰਦ ਸਿੰਘ ਨੇ ਲਿਆਂਦਾ ਸੀ ਉਸ ਵੇਲੇ ਦੇ ਹਾਲਾਤਾਂ ਮੁਤਾਬਕ ਤੇ ਉਹ ਖਾਲਸੇ ਦਾ ਰੂਪ ਬਾਹਰੋਂ ਬਣ ਗਿਆ ਤੇ ਜਿਹੜੇ ਸਿੱਖਾਂ ਨਾਲ ਜਿੱਦਾਂ ਹੁਣ ਜੇ ਗੁਰਬਾਣੀ ਚ ਦੇਖੋ ਵੀ ਜਿਹੜੇ ਬਾਣਾ ਆ ਜਾਂ ਕੱਪੜੇ ਆ ਧਰਮ ਦੇ ਨਾਂ ਦੇ ਪਾਏ ਜਾਂਦੇ ਉਹਦੇ ਉਹਨੂੰ ਕੰਡੈਮ ਕਰਨ ਲਈ ਬਾਕੀ ਧਰਮਾਂ ਦੇ ਜਿਹੜੇ ਆਪਣੇ ਧਾਰਮਿਕ ਚਿਹਨੇ ਆ ਜਾਂ ਧਾਰਮਿਕ ਪਹਿਰਾਵੇ ਆ ਉਹਦੇ ਬਾਰੇ ਸੈਂਕੜੇ ਸ਼ਬਦ ਤੁਹਾਨੂੰ ਮਿਲ ਜਾਂਦੇ ਆ, ਪਰ ਤੁਹਾਨੂੰ ਇੱਕ ਵੀ ਸ਼ਬਦ ਇੱਦਾਂ ਨੀ ਮਿਲੂਗਾ ਵੀ ਧਰਮ ਦੇ ਨਾਂ ਤੇ ਜਿਹੜਾ ਬਾਣਾ ਆ ਵੀ ਉਹਦੀ ਕੋਈ ਮਹੱਤਤਾ ਆ। ਤੇ ਪਰ ਅੱਜ ਜਿਹੜੀ ਆਪਾਂ ਜਦੋਂ ਵੀ ਕੋਈ ਗੱਲ ਕਰਦਾ ਕਹਿੰਦਾ ਜੀ ਵੀ ਬਾਣੀ ਤੇ ਬਾਣੇ ਦਾ ਧਾਰਨੀ ਚੜ੍ਹਦੀ ਕਲਾ ਵਾਲਾ ਗੁਰਸਿੱਖ ਮਤਲਬ ਸਾਡੇ ਇਹ ਪ੍ਰਚਲਿਤ ਤੇ ਹਾਲਾਂਕਿ ਬਾਣੇ ਦੀ ਕੋਈ ਮਹੱਤਤਾ ਨੀ ਹੈਗੀ ਤੇ ਪਰ ਜਿਹੜੀ ਅਸੀਂ ਬਾਣੀ ਤੇ ਬਾਣਾ ਕਰਕੇ ਬਾਣੀ ਨੂੰ ਅਸੀਂ ਵੇਚਣ ਲਈ ਜਾਂ ਬਿਜ਼ਨਸ ਚਲਾਉਣ ਲਈ ਰੱਖਿਆ ਤੇ ਬਾਣੇ ਦਾ ਇੱਕ
ਡਾਕਟਰ ਸਾਹਿਬ ਜਿਵੇਂ ਕੱਲ ਵਾਲੀ ਗੱਲ ਕਰੀਏ ਬਾਣਾ ਦੇਖ ਕੇ ਤਾਂ ਫਿਰ ਉਹਦੇ ਬਲੱਡ ਟੈਸਟ ਤਾਂ ਆਉਣਾ ਹੀ ਨੀ ਚਾਹੀਦਾ ਸੀ, ਜਿਹਨੇ ਬਾਣਾ ਪਾਲੇ ਉਹ ਅੰਦਰ ਤੱਕ ਸਾਫ਼ ਹੋ ਜਾਣਾ ਚਾਹੀਦਾ। ਜੇ ਬਾਣੇ ਨੂੰ ਅਸੀਂ ਮੰਨ ਕੇ ਚੱਲਦੇ ਹਾਂ ਕਿ ਬਾਣੀ ਨਾਲ ਬਾਣਾ ਆ ਗਿਆ ਤੇ ਫਿਰ ਬਾਣਾ ਤਾਂ ਉਹਨੇ ਪਾਇਆ ਹੋਇਆ ਸੀ ਉਹਦੇ ਬਲੱਡ ਦੇ ਵਿੱਚ, ਤਾਂ ਮਤਲਬ ਜੇ ਨਸ਼ਾ ਕੀਤਾ ਵੀ ਹੋਵੇ ਨਸ਼ਾ ਚੜ੍ਹਿਆ ਹੀ ਨਾ। ਮੈਂ ਹੁਣ ਜੇ ਬਾਣਾ ਪਾ ਲਵਾਂ ਜਾਂ ਕਿਸੇ ਧਰਮ ਦਾ ਪਹਿਰਾਵਾ ਪਾ ਲਾਂ ਉਹ ਤੋਂ ਬਾਅਦ ਮੈਂ ਸ਼ਰਾਬ ਪੀਣ ਮੇਰੇ ਅੰਦਰ ਵਧੇਗਾ, ਏਦਾਂ ਥੋੜੀ ਹੋਏਗਾ।
ਬਿਲਕੁਲ, ਇਹ ਜਿੱਦਾਂ ਜਿਹੜੇ ਨਿਹੰਗ ਆ ਨਾ ਉਹ ਜਿੱਦਾਂ ਕੱਲੇ ਨੂੰ ਗੱਲ ਕਰਦਾ ਸੀ ਵੀ ਕਹਿੰਦੇ ਵੀ ਜਿਹੜੇ ਕ੍ਰਿਮੀਨਲ ਬੰਦੇ ਆ ਵੀ ਉਹ ਬਾਣੇ ਪਾ ਲੈ ਮਤਲਬ ਵੀ ਉਹ ਬਾਣੇ ਦੇ ਵਿਚ ਆ ਗਿਆ ਜਿੱਦਾਂ ਹਨਾ ਤੇ ਉਹ ਮੈਂ ਕਹਿੰਦਾ ਉਹ ਕਹਿੰਦੇ ਸੀਗੇ ਵੀ ਨਿਹੰਗ ਵੀ ਜਿੱਦਾਂ ਜਿਹੜੇ ਕ੍ਰਿਮੀਨਲ ਨਿਹੰਗ ਬਾਣੇ ਚ ਆ ਗਿਆ ਤੇ ਉਹ ਮੈਂ ਕਹਿੰਦਾ ਸੀ ਵੀ ਨਹੀਂ ਇੱਦਾਂ ਨੀ ਵੀ ਇਹਨੂੰ ਇੱਦਾਂ ਜੇ ਦੇਖੀਏ ਵੀ ਉਹ ਇਸ ਬਾਣੇ ਦੇ ਵਿਚ ਆਉਂਦੇ ਹੀ ਉਹ ਆ ਜਿਹੜੇ ਪਹਿਲਾਂ ਹੀ ਕ੍ਰਿਮੀਨਲ ਹੁੰਦੇ ਆ। ਜੇ ਤੁਸੀਂ ਮਾਝੇ ਦੇ ਏਰੀਏ ਦੇ ਵਿਚ ਜਿੱਦਾਂ ਨਿਹੰਗਾਂ ਦੀਆਂ ਜਿੱਦਾਂ ਦੁਆਬੇ ਚ ਮਤਲਬ ਘੱਟ ਆ ਉਦਾਂ ਹੈਗਾ ਤਰਨਾ ਦਲ ਦਾ ਵੱਡਾ ਡੇਰਾ ਤੇ ਜੇ ਉਹਨਾਂ ਦੀ ਤੁਸੀਂ ਕੋਈ ਇਨਵੈਸਟੀਗੇਸ਼ਨ ਜਾਂ ਕੋਈ ਰਿਪੋਰਟ ਤਿਆਰ ਕੀਤੀ ਜਾਵੇ ਤੇ ਬਹੁਤੇ ਜਿਹੜੇ ਪਿੰਡਾਂ ਦੇ ਅਨਪੜ੍ਹ ਨਸ਼ਈ ਇੱਦਾਂ ਦੇ ਬੰਦੇ ਹੁੰਦੇ ਸੀਗੇ ਉਹ ਹੀ ਇਹਨਾਂ ਦੇ ਡੇਰਿਆਂ ਚ ਰਲਦੇ ਸੀਗੇ ਤੇ ਉਹ ਇੱਕ ਬਾਹਰੋਂ ਬਾਣਾ ਪਾ ਲੈਂਦੇ ਸੀ ਤੇ ਭੰਗ ਪੀਣੀ ਹੋਰ ਜਿਹੜੇ ਨਸ਼ੇ ਕਰਨੇ ਉਹ ਇਹਨਾਂ ਦਾ ਆਮ ਹੈਗਾ ਤੇ ਇਹਨਾਂ ਨੂੰ ਸਾਡੇ ਏਰੀਏ ਚ ਉੱਥੇ ਆਪਣੇ ਨਵੇਂ ਸ਼ਹਿਰ ਦੇ ਏਰੀਏ ਦੇ ਵਿਚ ਡੇਰਾ ਨਿਹੰਗਾਂ ਦਾ ਉਹਦਾ ਰਿਕਾਰਡ ਆ ਜਿਹੜਾ ਵੀ ਕੋਈ ਵੀ ਮਤਲਬ ਜ਼ਮੀਨਾਂ ਦੱਬਣੀਆਂ ਕਿਸੇ ਨੂੰ ਡਰਾਉਣਾ ਧਮਕਾਉਣਾ ਉਹਦੇ ਲਈ ਸਾਰੇ ਲੋਕ ਉਹਨਾਂ ਨੂੰ ਵਰਤਦੇ ਸੀ ਪੋਲੀਟੀਸ਼ੀਅਨ ਵੀ ਆਮ ਲੋਕ ਵੀ ਤੇ ਇਹ ਇਹਨਾਂ ਦਾ ਮਤਲਬ ਪਿਛਲਾ ਸਾਰਾ ਰੈਕਰਡ ਹੈਗਾ। ਪਰ ਅੱਗੇ ਇਹ ਸੀਗਾ ਵੀ ਇਹ ਬਾਣਾ ਕੱਲੇ ਇਹ ਨਿਹੰਗ ਪਾਉਂਦੇ ਸੀਗੇ ਆਮ ਲੋਕ ਨੀ ਸੀ ਪਾਉਂਦੇ ਜਿੱਦਾਂ ਆਮ ਸੀ ਹੁਣ ਜਾਣੀ ਇੱਕ ਨਵੀਂ ਲਹਿਰ ਜਿਹੜੀ 84 ਤੋਂ ਬਾਅਦ ਸ਼ੁਰੂ ਹੋਈ ਆ
ਉਹਦੇ ਵਿੱਚ ਈਵਨ ਤੁਸੀਂ ਹੁਣ ਕੈਨੇਡਾ ਚ ਦੇਖੋ ਵੀ ਬਹੁਤ ਵੱਡੀ ਗਿਣਤੀ ਚ ਜਿਹੜੇ ਇਧਰਲੇ ਬੋਰਨ ਬੱਚੇ ਆ ਉਹ ਵੀ ਮੰਨ ਲਓ ਵੀ ਉਹ ਬਾਣੇ ਪਾ ਕੇ ਮਤਲਬ ਵੀ ਤੁਰ ਰਹੇ ਆ। ਹੁਣ ਪਿੱਛੇ ਇੱਕ ਦਿਨ ਵੀਡੀਓ ਦੇਖਦਾ ਸੀ ਕੋਈ ਪਤਾ ਨੀ ਨਿਹੰਗਾਂ ਦਾ ਕਿਹੜਾ ਗਰੁੱਪ ਆ ਉਹਦਾ ਜਿਹੜਾ ਮੁਖੀ ਆ ਉਹ ਇੰਗਲੈਂਡ ਆਇਆ ਤੇ ਏਅਰਪੋਰਟ ਦੇ ਉੱਤੇ ਜਿਹੜੇ ਵੱਡੇ ਨਗਾਰੇ ਢੋਲ ਲੈ ਕੇ ਫੁੱਲਾਂ ਦੀ ਵਰਖਾ ਲੈ ਕੇ ਤਾਂ ਉਹ ਜਾਣੀ 150-200 ਜਿਹੜੇ ਮੁੰਡੇ ਆ ਇਧਰਲੇ ਬੋਰਨੇ ਆ ਉਹ ਤੁਰੇ ਉਹਨਾਂ ਨੂੰ ਉਦਾਂ ਦੇ ਉਹ ਕੱਪੜੇ ਪਾਏ ਉਹ ਵੱਡੀ ਵੱਡੀਆਂ ਕਿਰਪਾਨਾਂ ਪਾਈਆਂ ਉਹਨੀ ਤੇ ਸਿਰਾਂ ਦੇ ਉੱਤੇ ਚੱਕਰ ਤੇ ਕਈ ਕੁਛ ਜਾਣੀ ਪਾਏ ਆ ਤੇ ਉਹ ਜਿਹੜੇ ਇੱਕ ਵੱਧ ਰਿਹਾ ਤੇ ਉਹ ਵਿਦੇਸ਼ਾਂ ਦੇ ਵਿੱਚ ਵੀ ਉਹ ਬਾਣੇ ਦੇ ਆਸਰੇ ਉਹ ਲੋਕ ਗੁਰਦੁਆਰਿਆਂ ਤੇ ਸਿੱਖ ਇੰਸਟੀਟਿਊਸ਼ਨ ਤੇ ਕਾਬਜ ਹੋ ਰਹੇ ਆ ਤੇ ਜਿਹੜੀ ਸਿੱਖੀ ਦੀ ਸਪਿਰਿਟ ਆ ਉਹ ਵਿੱਚੋਂ ਖਤਮ ਹੋ ਰਹੀ ਆ ਤੇ ਇਹ ਜਿਹੜੇ 18ਵੀਂ ਸਦੀ 17ਵੀਂ ਸਦੀ ਦੇ ਵਿੱਚ ਉਹ ਲੋਕ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਸਿੱਖੀ ਤੇ ਕਾਬਜ ਹੋਣਾ ਤੇ ਵਾਲ ਰੱਖ ਲਓ ਦਾੜੀ ਰੱਖ ਲਓ ਤੇ ਪੱਗ ਬੰਨ ਲਓ ਤੇ ਕਿਰਪਾਨ ਪਾ ਲਓ ਪੰਜ ਕਕਾਰ ਪਾ ਲਓ ਉਹੋ ਹੀ ਮਾਨਸਿਕਤਾ ਚੱਲੀ ਆਉਂਦੀ ਹੈ ਤੇ ਇਸੇ ਕਰਕੇ ਮਤਲਬ ਵੀ ਜਿਹੜੇ ਕੋਈ ਵੀ ਸਮਝਦਾਰ ਬੰਦਾ ਕੋਈ ਮਤਲਬ ਕਹਿ ਲਓ ਅਕਲ ਵਾਲਾ ਬੰਦਾ ਉਹ ਸਿੱਖੀ ਤੋਂ ਦੂਰ ਹੋ ਚੁੱਕਾ ਆਲਰੇਡੀ ਈਵਨ ਬਾਹਰਲੇ ਦੇਸ਼ਾਂ ਚ ਵੀ ਇਹ ਹਾਲ ਆ ਜਿਹੜੇ ਗੁਰਦੁਆਰੇ ਆ ਸਿੱਖ ਇੰਸਟੀਟਿਊਸ਼ਨ ਉਹਨਾਂ ਦੇ ਵਿੱਚੋਂ ਆਮ ਲੋਕ ਟੋਟਲੀ ਬਾਹਰ ਆ ਤੇ ਉਹ ਸਿਰਫ ਸ਼ਰਧਾ ਵਾਸਤੇ ਠੀਕ ਆ ਵੀ ਉਹ ਸਮਾਜਿਕ ਫੰਕਸ਼ਨ ਅਸੀਂ ਇਹਨਾਂ ਦੇ ਨਾਲ ਜੋੜ ਲੈ ਵੀ ਜਨਮਨਾ ਸੰਬੰਧੀ ਵਿਆਹ ਆ ਮਾਰਨੇ ਆ ਜਾਂ ਹੋਰ ਫੰਕਸ਼ਨ ਆ ਘਰ ਲਿਆ ਉਹ ਪਾਠ ਰਖਾਉਣਾ ਕੀਰਤਨ ਕਰਾਉਣਾ ਉਹ ਮਤਲਬ ਉਹਦੇ ਨਾਲ ਜੁੜੇ ਉਹ ਕਰਕੇ ਉਹ ਲੋਕਾਂ ਨੂੰ ਲੋੜ ਲੱਗਦੀ ਆ ਤੇ ਉਹ ਜਾਂਦੇ ਆ ਜਾਂ ਮਤਲਬ ਗੁਰੂਆਂ ਪ੍ਰਤੀ ਜਾਂ ਸ਼ਰਧਾ ਕਰਕੇ ਵੀ ਮੱਥਾ ਟੇਕਣਾ ਪ੍ਰਸ਼ਾਦ ਲਿਆ ਲੰਗਰ ਲਿਆ ਤੇ ਉਹ ਉਹਦੇ ਨਾਲ ਉਹਨਾਂ ਦੀ ਇਨਕਮ ਬਣੀ ਜਾਂਦੀ ਆ ਤੇ ਉਹ ਮਤਲਬ ਚੱਲੀ ਜਾਂਦਾ ਇਹ ਕੰਮ ਪਰ ਜੇ ਤੁਸੀਂ ਸੋਸਾਇਟੀ ਦੇ ਵਿੱਚ ਵਿਚਰੋ ਤੇ ਮੈਜੋਰਿਟੀ ਸੋਸਾਇਟੀ ਜਿਹੜੀ ਆ ਉਹ ਸਿੱਖ ਧਰਮ ਜਿਹੜਾ ਇਹ ਵੀ ਹੈਗਾ ਜਿਹੜਾ ਚੱਲ ਰਿਹਾ ਉਹਨੂੰ ਟੋਟਲੀ ਛੱਡ ਚੁੱਕੀ ਆ ਤੇ ਉਹਦੇ ਚ ਹੁਣ ਮਤਲਬ ਵੀ ਮੇਰਾ ਤਾਂ ਮੰਨਣਾ ਇਹ ਹੈਗਾ ਵੀ ਸੁਧਾਰ ਦੀ ਕੋਈ ਆਖ ਨੀ ਜੇ ਤੁਸੀਂ ਇਹਨਾਂ ਤੋਂ ਥੋੜਾ ਸਾਈਡ ਤੇ ਪਾਸੇ ਹੋ ਜਾਓ ਵੀ ਇਹਨਾਂ ਦੀ ਇਨਕਮ ਘੱਟ ਜਾਵੇ ਫੇਰ ਸ਼ਾਇਦ ਇਹ ਥੋੜਾ ਬਹੁਤ ਸੁਧਾਰ ਕਰ ਸਕਦੇ ਅਦਰਵਾਈਜ਼ ਨਹੀਂ ਹੋਣ ਦੀ ਕੋਈ ਬਾਤ
ਜੀ ਪ੍ਰਹਾਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਜੀ ਅੱਜ ਆਪਣੀ ਗੱਲਬਾਤ ਹੋਈ ਬੜਾ ਨਾਜ਼ੁਕ ਜਿਹਾ ਵਿਸ਼ਾ ਤੇ ਮੈਨੂੰ ਲੱਗਦਾ ਜਿੱਥੇ ਨਿਰੰਤਰ ਡਾਇਲੋਗ ਦੀ ਹੀ ਲੋੜ ਪੈਂਦੀ ਰਹਿੰਦੀ ਹੈ ਸਮੇਂ ਸਮੇਂ ਇਹ ਜਿਹੀਆਂ ਗੱਲਾਂ ਸਾਡੇ ਮੂਹਰੇ ਆਉਂਦੀਆਂ ਰਹਿੰਦੀਆਂ ਨੇ ਤੇ ਤੁਸੀਂ ਸਾਨੂੰ ਜਿੰਨਾ ਕੁ ਸਮਾਂ ਦੇ ਦਿੰਦੇ ਉਹਦੇ ਲਈ ਬਹੁਤ ਬਹੁਤ ਮਿਹਰਬਾਨੀ ਜੀ
ਹਾਂਜੀ ਮੈਂ ਸਿਰਫ ਐਂਡ ਤੇ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਵਾਇਲੈਂਸ ਹੈਗੀ ਆ ਹਨਾ ਤੇ ਜਾਣੀ ਜਿਹੜਾ ਇਹ ਕੱਟੜਵਾਦ ਆ ਉਹ ਕਿਸੇ ਨੂੰ ਵੀ ਨੀ ਅਸੈਪਟ ਅੱਜ ਦੀ ਜਿਹੜਾ ਮਾਡਰਨ ਵਰਲਡ ਆ ਡੈਮੋਕਰੇਟਿਕ ਵਰਲਡ ਹੈਗਾ ਇਹਦੇ ਵਿੱਚ ਕਿਤੇ ਵੀ ਪ੍ਰਵਾਨਤਾ ਨੀ ਹੈਗੀ ਪਰ ਜਿਹੜੀ ਸਿੱਖਾਂ ਵਰਗੀ ਛੋਟੀ ਜਿਹੀ ਘੱਟ ਗਿਣਤੀ ਆ ਸਾਰੀ ਦੁਨੀਆਂ ਦੇ ਵਿੱਚ ਉਹਨਾਂ ਲਈ ਤਾਂ ਬਿਲਕੁਲ ਖਤਰਨਾਕ ਹੈਗੀ ਆ ਤੇ ਜੇ ਅਸੀਂ ਸਾਡੇ ਜਿਹੜੇ ਜੋ ਵੀ ਲੀਡਰਸ਼ਿਪ ਹੈਗੀ ਆ ਜਾਂ ਵਿਦਵਾਨ ਆ ਉਹ ਨਹੀਂ ਸੋਚੂਗੇ ਤਾਂ ਇਹਦੇ ਨਤੀਜੇ ਜਿਹੜੇ ਆ ਉਹ ਆਪਾਂ ਪਹਿਲਾਂ ਹੀ ਦੇਖ ਰਹੇ ਆ ਵੀ ਇੱਕ ਤਾਂ ਇਹ ਕ੍ਰਿਮੀਨਲ ਹੈਗੇ ਆ ਜਿਹੜੇ ਮਤਲਬ ਧਾਰਮਿਕ ਬਾਣੇ ਵਾਲੇ ਆ ਇੱਕ ਵੱਡੀ ਗਿਣਤੀ ਚ ਦੂਜੇ ਕ੍ਰਿਮੀਨਲ ਵੀ ਸਾਡੇ ਸਮਾਜ ਚ ਪੈਦਾ ਹੋ ਚੁੱਕੇ ਜਿਹੜੇ ਗੈਂਗਸਟਰ ਆ ਫਰੋਤੀਆਂ ਕੈਨੇਡਾ ਦੇ ਵਿੱਚ ਕਿੰਨਾ ਵੱਡਾ ਇਸ਼ੂ ਬਣਿਆ ਤੇ ਉਹ ਵੀ ਨਾਲੋ ਨਾਲ ਚੱਲ ਰਿਹਾ ਤੇ ਸਾਨੂੰ ਸੀਰੀਅਸਲੀ ਸੋਚਣ ਦੀ ਲੋੜ ਹੈਗੀ
ਜੀ ਥੈਂਕ ਯੂ ਵੈਰੀ ਮਚ ਪ੍ਰਹਾਰ ਸਾਹਿਬ ਐਂਡ ਹੈਵ ਅ ਵੈਰੀ ਗ੍ਰੇਟ ਵੀਕਐਂਡ ਜੀ ਸ਼ੁਕਰੀਆ
ਯੂ ਟੂ ਥੈਂਕ ਯੂ
ਪ੍ਰਹਾਰ ਸਾਹਿਬ ਦੇ ਅਸੀਂ ਸਿੱਖ ਧਰਮ ਨਾਲ ਜਾਂ ਹੋਰ ਧਰਮਾਂ ਨਾਲ ਜੁੜੇ ਮਸਲਿਆਂ ਦੇ ਉੱਤੇ ਵੀ ਹਰ ਕਿਸੇ ਦੀ ਇਹੀ ਕਹਾਣੀ ਹੈ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੁੰਦੇ ਆ ਤੇ ਹੁਣ ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਅਗਲੇ ਹਿੱਸੇ ਵਿੱਚ ਸਾਡੇ ਨਾਲ ਮਹਿੰਤ ਭਟਨਾਗਰ ਸਾਹਿਬ ਜੁੜਨਗੇ ਜੀ ਆਫਟਰ ਦਾ ਸ਼ਾਰਟ ਬ੍ਰੇਕ
ਫੂਡ ਸੈਂਟਰ ਦੀਆਂ ਸਾਰੀਆਂ ਹੀ ਲੋਕੇਸ਼ਨਸ ਤੇ 11 ਜਨਵਰੀ ਤੋਂ 21 ਜਨਵਰੀ ਤੱਕ ਲੱਗ ਚੁੱਕੀ ਹੈ ਲੋਹੜੀ ਸੇਲ 10 ਪੌਂਡ ਸ਼ੇਰ ਮਲਟੀਗ੍ਰੇਨ ਆਟਾ 13.99 10 ਪਾਉਂਡ ਇੰਡੀਆ ਗੇਟ ਬਾਸਮਤੀ ਰਾਈਸ 11.99 ਆਮੰਡਸ 4.99 ਪਰ ਪਾਉਂਡ 300 ਗ੍ਰਾਮ ਖਾਲਸਾ ਪਨੀਰ 4.29 ਲੋਹੜੀ ਦੇ ਖਾਸ ਮੌਕੇ ਤੇ ਲਾਰਜ ਵਰਾਇਟੀ ਆਫ ਰੇਵੜੀ ਗੱਚਕ ਮੂੰਗਫਲੀ ਗਿਫਟ ਬਾਕਸਿਸ ਵੀ ਮਿਲਣਗੀਆਂ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਲਾਰਜ ਵਰਾਇਟੀ ਅੰਡਰ ਵਨ ਰੂਫ ਏਸ਼ੀਅਨ ਫੂਡ ਸੈਂਟਰ ਨਾਉ ਓਪਨ ਇਨ ਗੁਐਲਫ 416-740-3262 ਏਸ਼ੀਅਨ ਫੂਡ ਸੈਂਟਰ ਵਿਸ਼ਿੰਗ ਯੂ ਆਲ ਹੈਪੀ ਲੋਹੜੀ
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਵਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਸ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
आपके घर की खूबसूरती आपका जौक। खूबसूरत दिलकश किचन कैबिनेट्स काउंटर टॉप्स बाथरूम्स कैबिनेट्स एंड काउंटर्स
राइट कस्टम कैबिनेटरी इंक
यूरोपियन टेक्नोलॉजी और मैन्युफैक्चरिंग किसी भी किस्म का रेजिडेंशियल या कमर्शियल वुडवर्क 3D स्क्रीन पर कस्टम डिजाइन का इंतखाब कीजिए। जदीद दौर का तकाजा
राइट कस्टम कैबिनेटरी इंक
स्पेशल प्रोमो 12 months नो इंटरेस्ट नो पेमेंट। काम आज करवाइए पेमेंट 12 महीने में कीजिए। राइट कस्टम कैबिनेटरी इंक 6473008473।
यार बड़े दिनों तो ना मैं घर लभण की कोशिश कर रही हूँ पर मैंने कोई भी चंगा घर नहीं मिल रहा। मेरा क्रेडिट स्कोर भी चंगा नहीं है ते ना ही मेरे को डाउन पेमेंट देने के लिए पैसे ने। मेनू तो कुछ समझ नहीं आ रहा की करा मैं।
ओ तू मयंक जी नू क्यों नहीं मिलदी? ओ तेनू लोएस्ट क्रेडिट स्कोर दे बावजूद घट तो घट दरा दे मोर्गेज लेके दे सकदे ने। हुण देर ना कर, हुणे ही कॉल कर मयंक जी नू।
जी हाँ, जेकर तुसी भी घर लभ रहे हो तां फिर हुणे ही कॉल करो मयंक जी नू 6477022023 या 6474724141।
ਤੁਸੀਂ ਸੁਣ ਰਹੇ ਹੋ ਦ ਕਰੰਟ ਅਫੇਅਰਸ ਵਿਦ ਰਮਨਜੀਤ ਸਿੱਧੂ। ਇਸ ਪ੍ਰੋਗਰਾਮ ਚ ਤੁਸੀਂ ਆਪਣੇ ਵਪਾਰ ਲਈ ਕਾਰੋਬਾਰ ਲਈ ਐਡਵਰਟਾਈਜ਼ਮੈਂਟ ਦੇ ਸਕਦੇ ਹੋ। ਇਸ਼ਤਿਹਾਰ ਦੇਣ ਦੇ ਲਈ ਹੁਣੇ ਸੰਪਰਕ ਕਰੋ ਸਾਡੀ ਮਾਰਕੀਟਿੰਗ ਐਸੋਸੀਏਟ ਸ਼ਾਜ਼ੀਆ ਮਲਿਕ ਨੂੰ 6472424746।
Good morning, everyone. You're listening to WTOR 770 AM, your trusted source for news and information. Here comes your host, Ramanjeet Sidhu, with the current affairs.
ਦਾ ਕਰੰਟ ਅਫੇਅਰਸ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਇਹ ਪ੍ਰੋਗਰਾਮ ਦੇ ਹਿੱਸੇ ਵਿੱਚ ਅਸੀਂ ਮਯੰਕ ਭਟਨਾਗਰ ਸਾਹਿਬ ਨਾਲ ਗੱਲਬਾਤ ਕਰਾਂਗੇ ਤੇ ਮਯੰਕ ਭਟਨਾਗਰ ਸਾਹਿਬ ਫਾਈਨਾਂਸਿੰਗ ਨਾਲ ਰਿਲੇਟਡ ਸਰਵਿਸਿਜ਼ ਦੇ ਵਿੱਚ ਤੁਹਾਨੂੰ ਗਾਈਡ ਕਰਦੇ ਨੇ ਤੇ ਕਈ ਪੈਕੇਜਸ ਵੀ ਦਿੰਦੇ ਨੇ। ਤਕਰੀਬਨ ਉਹਨਾਂ ਕੋਲ ਹਰ ਮਹੀਨੇ ਕੁਝ ਨਾ ਕੁਝ ਸਪੈਸ਼ਲ ਹੁੰਦਾ। ਸੋ ਜਨਵਰੀ ਮਹੀਨੇ ਵਿੱਚ ਕੀ ਸਪੈਸ਼ਲ ਉਹਨਾਂ ਤੋਂ ਤੁਸੀਂ ਹਾਸਲ ਕਰ ਸਕਦੇ ਹੋ ਗੱਲਬਾਤ ਸੁਣਦੇ ਆ ਜੀ। ਮਯੰਕ ਸਾਹਿਬ ਗੁੱਡ ਮਾਰਨਿੰਗ, ਵੈਲਕਮ।
ਭਾਜੀ ਵੈਰੀ ਵੈਰੀ ਗੁੱਡ ਮਾਰਨਿੰਗ, ਕੀ ਹਾਲ ਚਾਲ ਜੀ?
ਬਹੁਤ ਮਿਹਰਬਾਨੀ ਹੈ ਜੀ, ਸ਼ੁਕਰੀਆ
ਜੀ। ਸਰ ਪਹਿਲਾਂ ਮੈਂ ਆਪਣੇ ਸਾਰੇ ਸਰੋਤਿਆਂ ਨੂੰ ਮੈਂ ਪੜਨਾ ਕਰਦੇ ਜੀਐਨਡੀ ਟੀਮ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਸਲਾਮ ਤੇ ਨਮਸਕਾਰ ਕਰਨਾ ਚਾਹੁੰਦਾ ਜੀ ਤੇ ਸਾਰਿਆਂ ਨੂੰ ਜੀ ਵੈਰੀ ਵੈਰੀ ਕੋਲਡ ਗੁੱਡ ਮਾਰਨਿੰਗ ਜੀ। ਤੇ ਭਾਜੀ ਅੱਜ ਪਹਿਲਾਂ ਗੱਲਬਾਤ ਜ਼ਰੂਰ ਕਰਾਂਗੇ ਆਪਣੇ ਭੈਣ ਭਰਾਵਾਂ ਨਾਲ ਜਿਹੜਾ ਆਪਣਾ ਜਨਵਰੀ ਸਪੈਸ਼ਲ ਹੈਗਾ ਉਹਦੇ ਬਾਰੇ, ਕਿਉਂਕਿ ਜਿਹੜਾ ਜਨਵਰੀ ਸਪੈਸ਼ਲ ਲੈ ਕੇ ਆਏ ਹੈਗੇ ਆ ਉਹ ਲੈ ਕੇ ਆਏ ਹੈਗੇ ਐਕਸਕਲੂਸਿਵਲੀ ਆਪਣੇ ਭੈਣ ਭਰਾਵਾਂ ਵਾਸਤੇ ਔਨ ਫਾਈਨੈਂਸਿੰਗ ਫਾਰ ਫਲਿਪ ਪ੍ਰਾਪਰਟੀਜ਼। ਦੇਖੋ ਭਾਜੀ, ਸਭ ਤੋਂ ਵੱਧ ਕੇ ਜਿਹੜੀ ਹੈਗੀ ਆ ਲੋਕਾਂ ਦੀ ਇਨਕੁਆਇਰੀਜ਼ ਆ ਰਹੀਆਂ ਨੇ, ਭੈਣ ਭਰਾਵਾਂ ਦੀ ਸਪੋਰਟ ਆ ਰਹੀ ਆ ਕਿ ਉਹ ਜਿਹੜਾ ਹੈਗਾ ਆਪਣੀ ਜਿਹੜੀ ਹੈਗੀ ਆ ਪ੍ਰਾਪਰਟੀ ਬਾਇਰਸ ਮਾਰਕੀਟ ਦਾ ਐਡਵਾਂਟੇਜ ਚੱਕਣਾ ਚਾਹ ਰਹੇ ਨੇ। ਐਂਡ ਉਹਦੇ ਵਿੱਚ ਇੱਕ ਬਹੁਤ ਵਧੀਆ ਗੱਲ ਆ ਹੈਗੀ ਆ ਕਿ ਯੰਗ ਜਨਰੇਸ਼ਨ ਕਾਫੀ ਆ ਰਹੀ ਆ ਜਿਹੜੀ ਪ੍ਰਾਪਰਟੀ ਨੂੰ ਫਲਿਪ ਕਰਕੇ ਕੁਇਕ ਮਨੀ ਬਣਾਉਣਾ ਚਾਹੁੰਦੀ ਆ। ਜਿਹਦਾ ਐਡਵਾਂਟੇਜ ਆ ਹੈਗਾ ਕਿ ਪਹਿਲਾਂ ਅੱਜ ਤੋਂ ਪਹਿਲਾਂ ਜੇ ਤੁਸੀਂ ਦੇਖਦੇ ਹੋ 5-7 ਸਾਲ ਪਹਿਲਾਂ ਤੁਹਾਨੂੰ ਜਿਹੜਾ ਹੈਗਾ ਕੈਸ਼ ਪ੍ਰਾਪਰਟੀ ਪਰਚੇਜ਼ ਕਰਨੀ ਪੈਂਦੀ ਸੀ ਐਂਡ ਉਦੋਂ ਬਾਅਦ ਜਿਹੜਾ ਹੈਗਾ ਤੁਹਾਡਾ ਕੰਮ ਫਲਿਪਿੰਗ ਦਾ ਹੁੰਦਾ ਸੀਗਾ। ਹੁਣ ਜਿਹੜਾ ਹੈਗਾ ਅਸੀਂ ਪੂਰੀ ਫਾਈਨੈਂਸਿੰਗ ਤੁਹਾਡੀ ਕਰ ਸਕਦੇ ਹਾਂ ਐਂਡ ਐਜ ਲੋ ਐਸ $20,000 ਤੇ। ਭਾਜੀ ਦੇਖਿਓ, $20,000 ਤੋਂ ਤੁਸੀਂ 8 ਲੱਖ ਦੀ ਕੋਈ ਵੀ ਪ੍ਰਾਪਰਟੀ ਓਨਟੈਰੀਓ ਦੇ ਵਿੱਚ ਜਿਹੜਾ ਹੈਗਾ ਲੈ ਸਕਦੇ ਹੋ। ਇਹ ਗੋਲਡਨ ਅਪਰਚੁਨਿਟੀ ਹੈਗੀ ਆ ਜਿਹੜੇ ਆਪਣੇ ਭੈਣ ਭਰਾ ਜਿਹੜੇ ਰੀਅਲਟਰ ਨੇ, ਜਿਹੜੇ ਹੈਂਡੀਮੈਨਸ ਨੇ, ਜਿਹੜੇ ਕੰਸਟਰਕਸ਼ਨ ਵਰਕਰ ਨੇ, ਜਿਹੜੇ ਇਨਵੈਸਟਰਸ ਨੇ, ਜਿਹੜੇ ਫਸਟ ਟਾਈਮ ਹੋਮ ਬਾਇਰਸ ਦਾ ਜਿਹੜਾ ਐਡਵਾਂਟੇਜ ਚੱਕਣਾ ਚਾਹ ਰਹੇ ਨੇ, ਜਿਹੜਾ ਬਾਇਰਸ ਮਾਰਕੀਟ ਦਾ ਐਡਵਾਂਟੇਜ ਚੱਕਣਾ ਚਾਹ ਰਹੇ ਨੇ, ਉਹਨਾਂ ਲਈ ਗੋਲਡਨ ਅਪਰਚੁਨਿਟੀ ਹੈ। ਕਿਉਂ? ਕਿਉਂਕਿ ਇੱਦਾਂ ਦੀ ਰੇਅਰ ਅਪਰਚੁਨਿਟੀ ਤੁਹਾਨੂੰ ਕਦੇ ਨਹੀਂ ਮਿਲੇਗੀ ਕਿ ਜਿੱਥੇ ਤੁਸੀਂ ਲੈਸ ਦੈਨ 1% ਜੇ ਦੇਖਿਆ ਜਾਵੇ 8 ਲੱਖ ਦੀ ਪ੍ਰਾਪਰਟੀ ਤੋਂ ਤੁਸੀਂ 20,000 ਡਾਊਨ ਕਰ ਰਹੇ ਹੋ, ਜਿਹਦਾ ਮਤਲਬ ਹੈਗਾ ਕਿ ਲੈਸ ਦੈਨ 1% ਜੇ ਤੁਸੀਂ ਡਾਊਨ ਪੇਮੈਂਟ ਕਰਕੇ ਤੁਹਾਡਾ ਘਰ ਬਣ ਰਿਹਾ ਹੈਗਾ ਤੇ ਤੁਸੀਂ ਉਹਨੂੰ ਰੈਨੋਵੇਟ ਕਰਕੇ ਉਹਨੂੰ ਵੇਚ ਰਹੇ ਹੋ ਐਂਡ ਯੂ ਆਰ ਮੇਕਿੰਗ ਪ੍ਰੋਫਿਟ ਤੁਹਾਡਾ ਦਰਪਾਰੀ। ਸਾਰਾ ਦਾ ਸਾਰਾ ਕੰਮ ਪ੍ਰੋਪਰ ਇੰਸਟੀਟਿਊਸ਼ਨ ਨਾਲ ਕਰਾ ਕੇ ਦੇ ਰਹੇ ਹਾਂ। ਔਨ ਟਾਈਮ ਜਿਹੜੀ ਤੁਹਾਡੀ ਕਲੋਜਿੰਗ ਹੋ ਸਕਦੀ ਆ, ਜੇ ਮਲਟੀਪਲ ਪ੍ਰੋਪਰਟੀਜ਼ ਹੈਗੀਆਂ ਤਾਂ ਵੀ ਜਿਹੜੀ ਹੈਗੀ ਆ ਫਾਈਨੈਂਸਿੰਗ ਤੁਹਾਡੀ ਸਿਰੇਟਡ ਆਈ ਜਾ ਸਕਦੀ ਆ। ਗੱਲਬਾਤ ਕੀਤੀ ਜਾਵੇ ਇੰਟਰਸਟ ਰੇਟ ਦੀ, ਇੰਟਰਸਟ ਰੇਟ ਐਕਸਕਲੂਸਿਵ ਲੈ ਕੇ ਆਏ ਹੈਗੇ ਆ 1.29% ਪਰ ਮੰਥ ਤੇ, ਕਿਉਂ ਕਿਉਂਕਿ ਆ ਇੱਕ ਸ਼ਾਰਟ ਟਰਮ ਲੋਨ ਲੈ ਕੇ ਆਏ ਹੈਗੇ ਆ ਫੋਰ ਅ ਪੀਰੀਅਡ ਆਫ 6 ਮੰਥਸ। ਜਿਹੜਾ ਓਪਨ ਲੋਨ ਹੈਗਾ ਜੇ ਤੁਸੀਂ ਐਕਸਟੈਂਡ ਵੀ ਕਰਨਾ ਚਾਹੋ ਉਹ ਤੁਸੀਂ ਐਕਸਟੈਂਡ ਵੀ ਕਰ ਸਕਦੇ ਹੋ ਅਪ ਟੂ 18 ਮੰਥਸ ਫ੍ਰੀ ਆਫ ਚਾਰਜ। ਜੇ ਮੇਰੇ ਨਾਲ ਕਿਸੇ ਵੀ ਭੈਣ ਭਰਾ ਨੇ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਆ, ਕੋਈ ਵੀ ਕੰਸਲਟੇਸ਼ਨ ਲੈਣੀ ਆ, ਕੋਈ ਵੀ ਫ੍ਰੀ ਨਾਨ ਓਬਲੀਗੇਟਰੀ ਐਡਵਾਈਸ ਲੈਣੀ ਆ, ਨੰਬਰ ਆਪਣਾ ਇੱਕੋ ਹੀ ਇੱਕ ਹੈ ਜੀ 647-702-2023 6477-702-2023 ਤੇ ਮੇਰੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ। ਐਨ ਅਸੀਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਭਾਜੀ ਸਾਡਾ ਆਫਿਸ 7 ਦਿਨ ਖੁੱਲਿਆ ਹੁੰਦਾ ਜੀ, ਆਵਰਸ ਹੈਗੇ ਆ ਮੰਡੇ ਟੂ ਫਰਾਈਡੇ 9 AM to 7:30 PM, ਸੈਟਰਡੇ 9 to 6, ਸੰਡੇ 11 to 4, ਐਂਡ ਐਡਰੈਸ ਆਪਣਾ ਹੈਗਾ ਜੀ 409 ਮੈਥਸਨ ਬੁਲੇਵਾਰਡ ਈਸਟ ਮਿਸਾਗਾ ਦੇ ਵਿੱਚ, ਮੈਥਸਨ ਕੈਨੇਡੀ ਦਾ ਮੇਜਰ ਇੰਟਰਸੈਕਸ਼ਨ ਆ। ਤੇ ਤੁਸੀਂ ਸਾਡੇ ਆਫਿਸ ਆ ਵੀ ਸਕਦੇ ਹੋ, ਵਾਕ ਇਨ ਕਰ ਸਕਦੇ ਹੋ, ਜਾਂ ਬਾਈ ਅਪਾਇੰਟਮੈਂਟ ਆ ਸਕਦੇ ਹੋ, ਜਾਂ ਤੁਸੀਂ ਨਹੀਂ ਆ ਸਕਦੇ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ ਆ, ਤੁਹਾਨੂੰ ਵਰਚੁਅਲ ਸਰਵਿਸ ਵੀ ਆਪਾਂ ਪੂਰੀ ਪ੍ਰੋਵਾਈਡ ਕਰ ਸਕਦੇ ਹਾਂ। ਸਾਰੀ ਗੱਲਬਾਤ ਇੱਕੋ ਇੱਕ ਨੰਬਰ ਤੇ ਜੀ 647-702-2023 6477-702-2023 ਤੇ। ਲਾਸਟ ਦੇ ਵਿੱਚ ਮੈਂ ਭਾਜੀ ਇੱਦਾਂ ਕਹਿ ਕੇ ਜਾਊਂਗਾ, ਜੇ ਕੋਈ ਭੈਣ ਭਰਾ ਹੋਰ ਕਿਸੇ ਪ੍ਰਕਾਰ ਦੀ ਮੋਰਗੇਜ ਜਾਂ ਫਾਈਨੈਂਸਿੰਗ ਲੱਭ ਰਿਹਾ ਹੈਗਾ, ਭਾਵੇਂ ਫਸਟ ਸੈਕਿੰਡ ਥਰਡ ਮੋਰਗੇਜ ਆ, ਲਾਈਨ ਕ੍ਰੈਡਿਟ ਆ, ਸੀਬਾ ਲੋਨ ਦਾ ਜਿਹੜਾ ਹੁਣ ਲੋਨ ਬਣ ਚੁੱਕਿਆ ਹੈਗਾ ਉਹਦੇ ਬਾਰੇ ਕੋਈ ਐਡਵਾਈਸ ਲੈਣੀ ਚਾਹੁੰਦੇ ਹੋ, ਤੁਹਾਡੀ ਕੋਈ ਰਿਨੂਅਲ ਆ ਰਹੀ ਆ, ਤੁਹਾਡੀ ਤੁਸੀਂ ਕੋਈ ਪ੍ਰੋਪਰਟੀ ਲੈਣਾ ਚਾਹ ਰਹੇ ਹੋ ਐਜ਼ ਅ ਫਸਟ ਟਾਈਮ ਹੋਮ ਬਾਇਰ, ਉਹਦੇ ਵਾਸਤੇ ਤੁਹਾਨੂੰ ਕੋਈ ਪ੍ਰੀ ਅਪਰੂਵਲ ਦੀ ਨੀਡ ਆ ਰਹੀ ਹੈ, ਜਾਂ ਤੁਸੀਂ ਕੋਈ ਵੀ ਘਰ ਨੂੰ ਢਾਹ ਕੇ ਬਣਾਉਣਾ ਚਾਹ ਰਹੇ ਹੋ, ਉਹਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਤੁਹਾਨੂੰ ਪੂਰੀ ਮਦਦ ਕਰ ਸਕਦੇ ਹਾਂ। ਸਾਰੀ ਗੱਲਬਾਤ ਲਈ ਨੰਬਰ ਆਪਣਾ ਇੱਕੋ ਇੱਕ ਹੈ 647-702-2023 6477-702-2023 ਤੇ। ਭਾਜੀ ਟਾਈਮ ਦੇਣ ਲਈ ਥੋੜਾ ਬਹੁਤ ਬਹੁਤ ਧੰਨਵਾਦ ਜੀ।
ਮੈਮ ਜੀ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਤੇ ਇਸ ਤੋਂ ਬਾਅਦ ਅਸੀਂ ਗੱਲਬਾਤ ਕਰਾਂਗੇ ਜੀ, ਇੱਕ ਛੋਟੀ ਜਿਹੀ ਬ੍ਰੇਕ ਤੇ ਫਿਰ ਸਾਡੇ ਨਾਲ ਜੁੜੇ ਨੇ ਡਾਕਟਰ ਮੁਰਤਜ਼ਾ ਹੈਦਰ ਸਾਹਿਬ।
ਬਰਫਬਾਰੀ ਦੇ ਮੌਕੇ ਤੇ ਜ਼ਰੂਰੀ ਹਦਾਇਤਾਂ, ਬਰਫਬਾਰੀ ਵਿੱਚ ਸੜਕ ਤੇ ਪਾਰਕਿੰਗ ਗੈਰ ਕਾਨੂੰਨੀ ਹੈ, ਆਪਣੀ ਗੱਡੀ ਸੜਕ ਤੋਂ ਹਟਾ ਦਵੋ ਤਾਂ ਕਿ ਸਨੋ ਪਲੋਰ ਬਰਫ਼ ਨੂੰ ਹਟਾ ਸਕੇ, ਨਹੀਂ ਤਾਂ ਗੈਰ ਕਾਨੂੰਨੀ ਪਾਰਕਿੰਗ ਤੇ ਟਿਕਟ ਦਿੱਤੀ ਜਾਵੇਗੀ, ਜੁਰਮਾਨਾ ਹੋਵੇਗਾ ਤੇ ਗੱਡੀ ਨੂੰ ਜ਼ਬਤ ਕਰ ਲਿਆ ਜਾਵੇਗਾ। ਆਪਣੇ ਇਲਾਕੇ ਵਿੱਚ ਬਰਫ਼ ਹਟਾਉਣ ਦੀ ਅਪਡੇਟ ਲਈ 311 ਐਪ ਤੇ ਟਰੈਕ ਕਰੋ, ਜੇਕਰ ਬਰਫ਼ ਹਟਾਉਣ ਸਬੰਧਿਤ ਮਸਲਾ ਹੈ ਤਾਂ 24 ਘੰਟੇ ਇੰਤਜ਼ਾਰ ਕਰਨ ਤੋਂ ਬਾਅਦ ਹੀ brampton.ca/snow ਤੇ ਸ਼ਿਕਾਇਤ ਦਰਜ ਕਰੋ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨੂਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ ਤਾਂ ਫਿਰ ਘਬਰਾਉਣ ਦੀ ਲੋੜ ਨਹੀਂ, ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ$1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
Good morning everyone, you're listening to WTUR 770 AM, your trusted source for news and information. Here comes your host Ramanjit Sittu with the current affairs.
The current affairs with for the bahut swagat hai ji, hun sidhi gal baat karange Dr. Saab de naal, Dr. Murtaza Haider Saab sade naal aaj chukke ne program de vich. Dr. Saab, warm welcome, good morning ji.
Good morning ji, ki haal hai?
ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਬਹੁਤ ਮਿਹਰਬਾਨੀ ਡਾਕਟਰ ਸਾਹਿਬ। ਕੱਲ ਇੱਕ ਡੈਡਲਾਈਨ ਦਾ ਰੌਲਾ ਸੀਗਾ ਜਿਹੜੀ ਕੈਨੇਡਾ ਐਮਰਜੈਂਸੀ ਬਿਜ਼ਨਸ ਅਕਾਊਂਟ ਜੋ ਲੋਨ ਸਰਕਾਰ ਵੱਲੋਂ ਬਹੁਤ ਘੱਟ ਦਰਾਂ ਦੇ ਉੱਤੇ ਤੇ ਰਿਆਇਤ ਦੇ ਤੌਰ ਤੇ ਦਿੱਤੇ ਗਏ ਸੀ, ਉਹਦੀ ਡੈਡਲਾਈਨ ਸੀ 18 ਜਨਵਰੀ ਵਾਪਸ ਕਰਨ ਦੀ। ਤੇ ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ CFIB ਨੇ ਵੀ ਕਿਹਾ ਸੀ ਕਿ ਐਕਸਟੈਂਸ਼ਨ ਦੇਣੀ ਚਾਹੀਦੀ ਇਹਦੇ ਵਿੱਚ, ਪਰ ਸਰਕਾਰ ਇਸ ਤਰ੍ਹਾਂ ਨਹੀਂ ਕਰ ਰਹੀ। ਤੇ ਮੈਨੂੰ ਤਾਂ ਇਹ ਸੀਗਾ ਕਿ ਆਪਣੀ ਯੋਜਨਾ ਚ ਗੱਲ ਹੋ ਜਾਂਦੀ, ਪਰ ਐਫਟਰ ਮੈਥ ਵਿੱਚ ਵੀ ਕਰ ਲੈਂਦੇ, ਚਲੋ ਅੱਜ 19 ਤਰੀਕ ਹੋ ਗਈ ਤੇ ਕੀ ਤੁਹਾਨੂੰ ਲੱਗਦੇ ਜੀ ਟ੍ਰੈਂਡਸ ਕਿੱਧਰ ਨੂੰ ਜਾਣਗੇ, ਕੀ ਆ ਬਿਜ਼ਨਸ ਵਾਲੇ ਵਾਪਸ ਕਰ ਸਕਦੇ ਸੀ, ਉਹਨਾਂ ਨੂੰ ਦੇਣਾ ਚਾਹੀਦਾ ਸੀ ਜਾਂ ਟੈਕਸ ਪੇਅਰ ਦੇ ਬੋਝ ਪੈਂਦਾ, ਤੁਹਾਡੇ ਐਨਾਲਿਸਿਸ ਇਸ ਰਿਪੋਰਟ ਬਾਰੇ ਕੀ ਕਹਿੰਦੇ ਨੇ ਜੀ?
ਜੀ ਇਹ ਬੜਾ ਮੁਸ਼ਕਿਲ ਸਵਾਲ ਹੈਗਾ ਕਿ ਜੀ ਹੋਇਆ ਸੀ ਕਿ ਜਿਹੜਾ ਉਹ ਕੋਵਿਡ ਦੇ ਸ਼ੁਰੂ ਚ ਬਿਜ਼ਨਸ ਨੂੰ ਉਹਨਾਂ ਨੇ ਲੋਨ ਦਿੱਤੇ ਸਨ ਤੇ ਉਸ ਵਿੱਚ ਮਤਲਬ ਸ਼ੁਰੂ ਚ ਇਹ ਸੀ ਕਿ ਇਹ ਲੋਨਸ ਨੇ ਤੇ ਫਿਰ ਉਹਦੇ ਬਾਅਦ ਗੱਲ ਸ਼ੁਰੂ ਹੋਈ ਕਿ ਉਹ ਫੋਰਗਿਵੇਬਲ ਲੋਨ ਹੋਣ ਤੇ ਗੱਲ ਜਿਹੜੀ ਉਹ ਕਹਿ ਰਹੇ ਕਿ ਜਿਵੇਂ $40,000 ਜਿਹੜੇ ਨੇ ਉਹ ਅਪ ਟੂ $40,000 ਰਿਕਵਰ ਕਰਨੇ ਨੇ, ਤੇ ਜੋ ਨਾ ਰਿਕਵਰ ਕਰ ਸਕੇ ਜਾਂ ਨਾ ਕਹਿ ਸਕੇ ਉਹ $40,000 ਤੋਂ ਵੱਧ ਕੇ $60,000 ਹੋ ਜਾਣਗੇ, ਤੇ ਸਾਈਜ਼ੇਬਲ ਅਮਾਊਂਟ। ਤੇ ਹੁਣ ਜਿਹੜੇ ਸਮਾਲ ਬਿਜ਼ਨੈਸਿਸ ਨੇ ਉਹ ਉਹਨਾਂ ਦੀ ਆਰਗੇਨਾਈਜੇਸ਼ਨ ਕਹਿ ਰਹੀਆਂ ਨੇ ਕਿ ਇਹ ਜਿਹੜਾ ਡੈਡਲਾਈਨ ਸਟ੍ਰਿਕਟ ਏ, ਤੇ ਬਹੁਤ ਸਾਰੇ ਜਿਹੜੇ ਬਿਜ਼ਨੈਸਿਸ ਨੇ ਉਹ ਰਿਕਵਰ ਨਹੀਂ ਕਰ ਸਕੇ ਫੁੱਲੀ, ਤੇ ਜਾਂ ਤੇ ਇਹ ਕਰੋ ਕਿ ਇਹਨੂੰ ਫੋਰਗਿਵ ਕਰ ਦਿਓ ਜਾਂ ਇਹਨੂੰ ਇਹ ਕਰੋ ਕਿ ਇਹਨੂੰ ਐਕਸਟੈਂਡ ਕਰ ਦਿਓ। ਤੇ ਹੁਣ ਜ਼ਿਆਦਾ ਸਵਾਲ ਬੜਾ ਇੰਪੋਰਟੈਂਟ ਹੈ ਕਿ ਜੀ ਉਹ ਤੁਸੀਂ ਕਹੋ ਕਿ ਇਹ ਸਾਰਾ ਟੈਕਸ ਪੇਅਰਸ ਤੇ ਬੋਝ ਪਾ ਦਈਏ ਤੇ ਉਹਨਾਂ ਜੀ ਸਾਰਾ ਫੋਰਗਿਵ ਕਰ ਦਿਓ, ਤੇ ਉਹ ਵੀ ਠੀਕ ਨਹੀਂ ਹੈ ਕਿਉਂਕਿ ਇਸ ਤਰ੍ਹਾਂ ਤੇ ਫਿਰ ਕੱਲ ਬੜੇ ਬੜੇ ਬਿਜ਼ਨੈਸਿਸ ਵੀ ਆਣਗੇ ਤੇ ਉਹ ਕਹਿੰਦੇ ਕਿ ਜੀ ਫਿਰ ਸਾਨੂੰ ਵੀ ਲੋਨ ਜਿਹੜੇ ਦਿੱਤੇ ਸਨ ਪਹਿਲਾਂ ਉਹ ਵੀ ਫੋਰਗਿਵ ਕਰ ਦਿਓ। ਅਕਸਰ ਗਵਰਨਮੈਂਟਸ ਕਰ ਵੀ ਦਿੰਦੀਆਂ ਨੇ ਬੜੇ ਬਿਜ਼ਨੈਸਿਸ ਵਾਸਤੇ। ਆਈ ਥਿੰਕ ਦ ਰਾਈਟ ਥਿੰਗ ਟੂ ਡੂ ਇਜ਼ ਦੈਟ ਜਿਹੜੀ ਇਹ ਡੈਡਲਾਈਨ ਹੈ 17-18 ਜਨਵਰੀ ਦੀ ਉਹਨੂੰ ਥੋੜਾ ਫਲੈਕਸੀਬਲ ਕਰ ਦੇਣ, ਉਹਦੇ ਬਾਅਦ ਰੀਪੇਮੈਂਟ ਦੇ ਸਕੈਡਿਊਲਸ ਬਣਾ ਦੇਣ ਕਿ ਜਿਹੜੇ ਰੀਪੇਮੈਂਟ ਓਵਰ ਟਾਈਮ ਹੋ ਸਕਣ 2-4 ਸਾਲ, ਤਾਂ ਕਿ ਜਿਹੜੇ ਬਿਜ਼ਨਸ ਰਿਕਵਰ ਨਹੀਂ ਕਰ ਸਕੇ ਕੋਵਿਡ ਦੇ ਬਾਅਦ। ਮਤਲਬ ਕਿਸੇ ਬਹੁਤ ਸਾਰਿਆਂ ਲੋਕਾਂ ਦੇ ਛੋਟੇ ਛੋਟੇ ਰੈਸਟੋਰੈਂਟ ਸਨ ਉਹ ਬੰਦ, ਥੋੜੇ ਪਹਿਲਾਂ ਤਾਂ ਬੰਦ ਹੋ ਗਏ, ਫਿਰ ਥੋੜਾ ਉਹ ਕੇਟਰਿੰਗ ਤੇ ਚਲਾਏ ਉਹਨਾਂ ਨੇ ਜਾਂ ਟੇਕ ਆਊਟ ਤੇ ਚਲਾਏ, ਉਹ ਆਪਣੇ ਲੋਸਿਸ ਰਿਕਵਰ ਨਹੀਂ ਕਰ ਪਾਏ। ਤੇ ਉਹ ਜਿਹੜੇ ਬਿਜ਼ਨਸਿਸ ਨੇ ਜਿਹੜੇ ਆਪਣੇ ਨਾ ਰੈਵਨਿਊ ਰਿਕਵਰ ਕਰ ਸਕੇ ਲੋਸ ਰੈਵਨਿਊ, ਨਾ ਹੀ ਆਪਣੇ ਲੋਸਿਸ ਰਿਕਵਰ ਕਰ ਸਕੇ, ਤੇ ਉਹਨਾਂ ਵਾਸਤੇ ਬਿਹਤਰ ਹੋਏਗਾ ਕਿ ਤੁਸੀਂ ਉਹਨਾਂ ਨੂੰ ਕੋਈ ਸਕੈਡਿਊਲ ਦਿਓ, ਤਾਂ ਕਿ ਉਹ ਜਿਹੜੇ ਬਿਲਕੁਲ ਨਹੀਂ ਕਰ ਸਕਦੇ, ਜਿਹੜੇ ਬਿਲਕੁਲ ਬੈਂਕਰਪਸੀ ਚਲੇ ਗਏ ਨੇ ਉਹਨਾਂ ਦੇ ਵਾਸਤੇ ਕੋਈ ਰਿਲੀਫ ਦਾ ਸਿਸਟਮ ਹੋਣਾ ਚਾਹੀਦਾ ਕਿ ਜਿਹੜੇ ਉਹ ਬੈਂਕਰਪਸੀ ਡਿਕਲੇਅਰ ਕਰ ਦੇਣ ਜਾਂ ਬੈਂਕਰਪਸੀ ਨਾ ਵੀ ਡਿਕਲੇਅਰ ਕਰਨ, ਤੇ ਉਹਨਾਂ ਨੂੰ ਇਹ ਲੋਨ ਜਿਹੜੇ ਨੇ ਉਹ ਕਿਸੇ ਹੋਰ ਤਰੀਕੇ ਦੇ ਨਾਲ ਰਿਕਵਰ ਕਰਨ, ਬੇਸ਼ੱਕ ਉਹਦੇ ਵਿੱਚ ਥੋੜਾ ਜਿਹਾ ਜ਼ਿਆਦਾ ਵਕਤ ਲੱਗ ਜਾਏ। ਕਿਉਂਕਿ ਹੁੰਦਾ ਇਹ ਕਿ ਤੁਸੀਂ ਜਿਸਲੇ ਛੋਟੇ ਬਿਜ਼ਨਸਿਸ ਨੂੰ ਫੋਰਸ ਕਰਦੇ ਹੋ ਨਾ ਪੈਸਾ ਲੁਟਾਉਣ ਲਈ ਜਿਹੜੇ ਉਹਦੇ ਕੋਲ ਨਹੀਂ ਨੇ, ਤੇ ਉਹ ਫਿਰ ਆਊਟ ਆਫ ਬਿਜ਼ਨਸ ਚਲੇ ਜਾਂਦੇ ਨੇ, ਤੇ ਉਹ ਫਿਰ ਲੋਕਾਂ ਨੂੰ ਵੀ ਮੁਸ਼ਕਿਲ ਹੁੰਦੀ ਹੈ ਕਿ ਛੋਟਾ ਜਿਹਾ ਬਿਜ਼ਨਸ ਤੁਹਾਡੇ ਨੇੜੇ ਸੀ, ਤੁਸੀਂ ਫਰਜ਼ ਕਰੋ ਰੈਸਟੋਰੈਂਟ ਹੀ ਸੀ, ਤੁਸੀਂ ਉਧਰੋਂ ਲੰਚ ਜਾ ਕੇ ਲੈ ਲੈਂਦੇ ਸੀ, ਹੁਣ ਨਹੀਂ ਹੈ, ਹੁਣ ਤੁਸੀਂ ਗੱਡੀ ਚ ਬੈਠੋਗੇ ਡਰਾਈਵ ਕਰਕੇ ਕਿਤੇ ਦੂਰ ਜਾਓਗੇ ਤੇ ਲੰਚ ਲੈ ਕੇ ਆਓ। ਇਸ ਤਰ੍ਹਾਂ ਦੇ ਮਸਲੇ ਜਿਵੇਂ ਮੈਂ ਛੋਟੇ ਸ਼ਹਿਰਾਂ ਦੀ ਗੱਲ ਕਰ ਰਿਹਾ ਬੜ ਜਾਂਦੇ ਨੇ। ਦੂਜੀ ਗੱਲ ਹੁੰਦੀ ਹੈ ਕਿ ਇਹ ਥੋੜੀ ਐਜੂਕੇਟ ਵੀ ਕਰਨਾ ਹੁੰਦਾ ਬਿਜ਼ਨਸ ਨੂੰ, ਬਾਅਦ ਲੋਕ ਸਮਝ ਰਹੇ ਸਨ ਜਿਸਨੇ ਉਹਨੂੰ ਪੈਸੇ ਲੱਭੇ ਸਨ ਸ਼ੁਰੂ ਚ, ਉਹ ਸਮਝੇ ਕਿ ਇਹ ਫ੍ਰੀ ਮਨੀ ਹੈ ਤੇ ਵਾਪਸ ਨਹੀਂ ਮੋੜਨੀ, ਲੇਕਿਨ ਉਹ ਵਾਪਸ ਮੋੜਨੀ ਸੀ, ਲੋਕਾਂ ਨੂੰ ਸਹੀ ਤਰ੍ਹਾਂ ਬਤਾਇਆ ਨਹੀਂ ਗਿਆ ਸੀ। ਤੇ ਐਜੂਕੇਸ਼ਨ ਦਾ ਵੀ ਥੋੜਾ ਜਿਹਾ ਮਸਲਾ ਹੈ, ਥੋੜਾ ਨੂੰ ਪੀਪਲ ਸ਼ੁੱਡ ਬੀ ਐਜੂਕੇਟਡ ਅਬਾਊਟ ਇਟ। ਲੇਕਿਨ ਮੇਰਾ ਇਹੀ ਖਿਆਲ ਹੈ ਕਿ ਹਾਰਡ ਡੈਡਲਾਈਨ ਦੀ ਜਗ੍ਹਾ ਉਹ ਪੇਮੈਂਟ ਸਕੈਡਿਊਲ ਦੀ ਉਹਨਾਂ ਦੇ ਨਾਲ ਗੱਲ ਕਰਨ ਤੇ ਉਹ ਜ਼ਿਆਦਾ ਬਿਹਤਰ।
ਅੱਛਾ, ਕਈਆਂ ਨੇ ਇਹਨੂੰ ਈਜ਼ੀ ਮਨੀ ਵੀ ਲਿਆ ਡਾਕਟਰ ਸਾਹਿਬ। ਮੈਂ ਬੜੇ ਲੋਕ ਉਦੋਂ ਮੈਂ ਕੈਲਗਰੀ ਚ ਹੁੰਦਾ ਸੀ ਦੇਖਿਆ, ਕੋਈ ਕਹਿੰਦਾ ਯਾਰ ਆਪਾਂ ਤਾਂ ਗੱਡੀ ਉਹਨੇ ਵੀ ਲੈ ਰਹੀ ਹੈ, ਇਧਰੋਂ ਉਧਰੋਂ ਸ਼ੋ ਕਰਦਾ ਵੀ ਇੱਕ ਵਾਰੀ ਸਰਕਾਰ ਦੇ ਰਹੀ ਹੈ, ਏਦਾਂ ਤਾਂ ਆਪਾਂ ਨੇ ਦੇਣਾ ਹੀ ਨਹੀਂ, ਇੰਨਾ ਤਾਂ ਦੇਣਾ ਹੀ ਨਹੀਂ। ਇੰਨੇ ਵਿੱਚ ਕਹਿੰਦੇ ਪਤਾ ਨੀ 2 ਸਾਲਾਂ ਨੂੰ ਕੀ ਕੁਛ ਹੋਣੇ ਚੇਂਜਸ, ਤੇ ਸੌਂਗ ਕੋਈ ਦੇਖ ਲਾਂਗੇ ਤੇ ਰੌਲਾ ਰੱਪਾ ਪੈ ਹੀ ਜਾਂਦਾ ਹੁੰਦਾ, ਹੋਰ ਥੋੜੇ ਬਹੁਤੇ ਘੱਟ ਜਾਣਗੇ, ਇਹ ਚੱਕ ਲੋ ਜਿੰਨੇ ਮਿਲਦੇ ਆ। ਸੋ ਜਿਹੜਾ ਐਟੀਟਿਊਡ ਟੁਵਰਡਸ ਪਬਲਿਕ ਬਣੀ ਹੈ ਨਾ, ਐਟੀਟਿਊਡ ਟੁਵਰਡਸ ਪਬਲਿਕ ਬਣੀ, ਉਹਦੇ ਵਿੱਚ ਜਿਹੜੀ ਬੈਨੀਵਲੈਂਸ ਦਾ ਇੱਕ ਆਈਡੀਆ ਹੋਣਾ ਚਾਹੀਦਾ ਜਾਂ ਇਮਾਨਦਾਰੀ ਟਰੁੱਥਫੁਲਨੈਸ ਹੋਣੀ ਚਾਹੀਦੀ ਹੈ, ਉਹ ਤਾਂ ਦੁਨੀਆਂ ਭਰ ਚ ਕਿਤੇ ਜਾ ਕੇ ਦੇਖ ਲਓ, ਮੈਨੂੰ ਚਾਹੇ ਫਸਟ ਵਰਲਡ ਕੰਟਰੀ ਹੋਣ, ਇਮਾਨਦਾਰੀ ਨਾਲ ਕਿਸੇ ਨੂੰ ਮੈਂ ਸਰਕਾਰੀ ਪੈਸਾ ਵਰਤਦੇ ਨੀ ਦੇਖਿਆ। ਜੇ ਮੌਕਾ ਲੱਗਦਾ ਉਹ ਕਹਿੰਦੇ ਲਾ ਲਓ, ਜੇ ਬਸ ਚ ਬੈਠੇ ਹੋ ਜੇ ਕੋਸ਼ਿਸ਼ ਕਰੋ, ਜੇ ਸੀਟ ਖੋਲ ਕੇ ਲਿਜਾ ਸਕਦੇ ਘਰੇ ਤੇ ਲੈ ਜਾਵੋ, ਚਾਹੇ ਘਰ ਲਿਜਾ ਕੇ ਬਾਹਰ ਹੀ ਗਰਾਜ ਰੱਖ ਦਿਓ, ਇਹ ਐਟੀਟਿਊਡ ਹੈ। ਹਾਂਜੀ
ਹਾਂਜੀ, ਨਹੀਂ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਬਹੁਤ ਸਾਰੇ ਲੋਕਾਂ ਨੇ, ਜ਼ਿਆਦਾ ਨਹੀਂ ਲੇਕਿਨ ਕਾਫੀ ਲੋਕਾਂ ਨੇ ਕਿਹਾ ਸੀ ਕਿ ਚਲੋ ਇਹ ਪੈਸਾ ਲੈ ਲਓ, ਜੇ ਵਾਪਸ ਕਰਨ ਦਾ ਵਕਤ ਹੈ ਫਿਰ ਵੇਖਾਂਗੇ। ਤੇ ਉਹ ਮਸਲਾ ਇਹ ਕਿ ਟੈਕਸ ਪੇਅਰ ਦਾ ਪੈਸਾ ਹੈ, ਤੁਹਾਡਾ ਆਪਣਾ ਹੀ ਪੈਸਾ, ਸਰਕਾਰ ਘਰ ਚ ਪੈ ਕੇ ਤਾਂ ਨਹੀਂ ਨਾ ਨੋਟ ਛਾਪਦੀ, ਉਹਨੂੰ ਉਹ ਟੈਕਸ ਤੁਸੀਂ ਦਿੰਦੇ ਹੋ, ਤੁਹਾਡੇ ਨੇਬਰਸ ਟੈਕਸ ਦਿੰਦੇ ਨੇ, ਉਹ ਹੀ ਪੈਸੇ ਜਿਹੜੇ ਨੇ ਫਿਰ ਇਨਸੈਂਟਿਵ ਦੇ ਤੌਰ ਤੇ ਲੋਕਾਂ ਤੇ ਖਰਚ ਹੁੰਦੇ ਨੇ। ਤੇ ਜੇ ਤੁਸੀਂ ਅਗਰ ਉਦੋਂ ਕੋਸ਼ਿਸ਼ ਸਮਝੋਗੇ ਕਿ ਇਹ ਫ੍ਰੀ ਮਨੀ ਹੈ, ਤੇ ਉਹ ਫ੍ਰੀ ਮਨੀ ਨਹੀਂ ਹੈ, ਉਹ ਤੁਹਾਡੀ ਟੈਕਸ ਬਾਅਦ ਵੱਧ ਜਾਣੇ ਨੇ, ਫਰਜ਼ ਕਰੋ ਕਿ ਲੋਕ ਨਹੀਂ ਪੈਸੇ ਵਾਪਸ ਕਰਦੇ ਉਹ ਜਾਂ ਕੋਈ ਇਸ ਤਰ੍ਹਾਂ ਦਾ ਮਸਲਾ ਹੁੰਦਾ, ਤੇ ਸਰਕਾਰ ਨੇ ਤਾਂ ਪੈਸੇ ਲੈਣੇ ਹੀ, ਉਹ ਤੁਸੀਂ ਆਪੇ ਵਾਪਸ ਕਰ ਦੋ ਜਾਂ ਟੈਕਸ ਵਧਾ ਕੇ ਦੇ ਦਿਓ, ਤੇ ਇਹ ਕੋਈ ਸਰਕਾਰ ਇਹਦੇ ਕੋਲ ਕੋਈ ਮੁਸ਼ਕਿਲ ਨਹੀਂ। ਲੇਕਿਨ ਜਿਹੜੀ ਮੁਸ਼ਕਿਲ ਬਣਦੀ ਹੈ ਨਾ ਉਹ ਇਹ ਆ ਕਿ ਅਗਲੀ ਦਫ਼ਾ ਜਿਸ ਵੇਲੇ ਫਿਰ ਕੁਛ ਇਸ ਤਰ੍ਹਾਂ ਹੋਇਆ, ਕੋਈ ਕੋਵਿਡ-19 ਆ ਗਿਆ ਜਾਂ ਕੋਈ ਹੋਰ ਵਾਇਰਸ ਆ ਗਿਆ ਜਾਂ ਕੋਈ ਹੋਰ ਇਕਨੋਮਿਕ ਰਿਸੈਸ਼ਨ ਆ ਗਈ, ਤੇ ਫਿਰ ਸਰਕਾਰ ਪੈਸੇ ਦੇਣ ਤੋਂ ਪਹਿਲਾਂ ਬੜੀ ਕੰਡੀਸ਼ਨਸ ਲਾਏਗੀ, ਤੇ ਉਹ ਫਿਰ ਤੁਹਾਨੂੰ ਜਿਸ ਵੇਲੇ ਵਾਕਈ ਪੈਸਿਆਂ ਦੀ ਲੋੜ ਪੈਣੀ ਨੀ ਸਰਕਾਰ ਦੀ, ਉਸ ਵੇਲੇ ਕੰਡੀਸ਼ਨ ਸਟ੍ਰਿਕਟ ਹੋਣੇ। ਤੇ ਐਸਾ ਕੋਸ਼ਿਸ਼ ਨਾ ਕਰੋ ਕਿ ਜਿਹੜਾ ਸਿਸਟਮ ਚੱਲਿਆ ਸੀ, ਵਾਲੰਟੈਰੀਲੀ ਸਰਕਾਰ ਨੇ ਪੈਸੇ ਦਿੱਤੇ ਸਨ, ਉਹਨੂੰ ਉਸੇ ਤਰ੍ਹਾਂ ਰਹਿਣ ਦਿਓ, ਤਾਂ ਕਿ ਸਰਕਾਰ ਤੇ ਆਵਾਮ ਦੇ ਦਰਮਿਆਨ ਜਿਹੜਾ ਟਰੱਸਟ ਹੈ ਉਹਨੂੰ ਖਰਾਬ ਨਾ ਕਰੋ। ਉਹ ਖਰਾਬ ਹੋ ਗਿਆ ਤੇ ਅਗਲੀ ਦਫ਼ਾ ਪੈਸੇ ਨਾਲ ਲੱਭਣੇ ਨੇ, ਜੇ ਉਹਨਾਂ ਨੇ ਦੇਣੇ ਵੀ ਨੇ ਤੇ ਫਿਰ ਨਾਲ ਕੰਡੀਸ਼ਨਾਂ ਲਾ ਦੇਣੀ। ਪਤਾ ਨੀ ਵਾਪਸ ਮੰਗਦੇ ਵੀ ਨੇ ਕਿ ਭੁੱਲ ਜਾਣਗੇ, ਸਰਕਾਰ ਕਿਤੇ ਭੁੱਲਦੀ, ਉਹਨਾਂ ਦੇ ਸਾਰੇ ਉਹਨਾਂ ਦੇ ਜਿਹੜੇ ਖਾਤੇਦਾਰ ਨੇ ਉਹ ਕਦੇ ਨੀ ਭੁੱਲਦੇ, ਤੇ ਜ਼ਰੂਰੀ ਹੈ ਕਿ ਤੁਸੀਂ ਮਤਲਬ ਜ਼ਿੰਮੇਵਾਰੀ ਦੇ ਨਾਲ ਕੰਮ ਕਰੋ ਤੇ ਸਰਕਾਰ ਦੇ ਨਾਲ ਨੈਗੋਸ਼ੀਏਟ ਵੀ ਕਰੋ। ਜਿਹੜਾ ਮੇਰੇ ਇੱਕ ਦੋਸਤ ਹੈ ਉਹਨੇ ਮੈਨੂੰ ਬੜੀ ਚੰਗੀ ਗੱਲ ਕੀਤੀ, ਮੰਗਿਆ ਜੀ ਸਰਕਾਰ ਜਿਹੜੀ ਨਾ ਸਾਡੇ ਬਿਜ਼ਨਸ ਦਾ ਸਾਇਲੈਂਟ ਪਾਰਟਨਰ ਹੈ, ਮਤਲਬ ਉਹ ਸਾਇਲੈਂਟ ਪਾਰਟਨਰ ਆਪਣਾ ਹਿੱਸਾ ਜ਼ਰੂਰ ਲਏਗਾ ਲੇਕਿਨ ਉਹਦਾ ਕੰਮ ਹੁੰਦਾ ਕਿ ਤੁਹਾਡੇ ਵਾਸਤੇ ਸਹੂਲਤ ਪੈਦਾ ਕਰੇ, ਪਰ ਤੁਹਾਨੂੰ ਵਰਕਰਸ ਦੀ ਜ਼ਰੂਰਤ ਹੈ ਤੇ ਉਹ ਯੂਨੀਵਰਸਿਟੀਆਂ ਤੋਂ ਵਰਕਰ ਪ੍ਰੋਡਿਊਸ ਕਰਦੀ ਹੈ, ਤੁਹਾਨੂੰ ਆਪਣੇ ਦਫ਼ਤਰਾਂ ਲਈ ਸੜਕ ਦੀ ਜ਼ਰੂਰਤ ਹੈ ਤੁਹਾਡੇ ਲਈ ਸੜਕ ਬਣਾਉਂਦੀ ਹੈ, ਤੇ ਸਰਕਾਰ ਤੁਹਾਡੇ ਬਿਜ਼ਨਸ ਦਾ ਜਿਹੜਾ ਹੈ ਨਾ ਸਾਇਲੈਂਟ ਪਾਰਟਨਰ ਹੈ, ਤੇ ਤੁਸੀਂ ਕਰਨਾ ਹੀ ਚਾਹੀਦਾ ਜੀ ਕਿ ਤੁਸੀਂ ਉਹਨਾਂ ਦੇ ਨਾਲ ਨੈਗੋਸ਼ੀਏਟ ਕਰੋ, ਡਰਨ ਦੀ ਵੀ ਜ਼ਰੂਰਤ ਨਹੀਂ ਹੈ, ਕਿਸੇ ਅਕਾਊਂਟੈਂਟ ਦੇ ਨਾਲ ਕੰਮ ਗੱਲ ਕਰੋ ਜਾਂ ਕਿਸੇ ਲਾਇਰ ਦੇ ਨਾਲ ਕੁਝ ਸਾਡੀ ਰਿਪ੍ਰੈਜੈਂਟੇਸ਼ਨ ਕਰੋ, ਤੇ ਸਰਕਾਰ ਦੇ ਨਾਲ ਗੱਲਬਾਤ ਕਰੋ, ਰੀਜ਼ਨੇਬਲ ਲੋਕ ਹਰ ਜਗ੍ਹਾ ਆਉਂਦੇ ਨੇ
ਜੀ। ਜੀ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ, ਬੜੇ ਸ਼ਾਰਟ ਨੋਟਿਸ ਦੇ ਉੱਤੇ ਆਪਣੀ ਗੱਲਬਾਤ ਹੋ ਜਾਂਦੀ ਹੈ, ਇਸ ਹਫ਼ਤੇ ਆਪਾਂ ਨੂੰ ਟਾਈਮ ਘੱਟ ਲੱਗਿਆ ਤੇ ਮੈਂ ਉਮੀਦ ਕਰਦਾ ਆਉਂਦੇ ਦਿਨਾਂ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਸਮਾਂ ਮਿਲਣ ਲੱਗ ਗਿਆ ਤੇ ਆਪਾਂ ਥੋੜੀ ਜਿਹੀ ਹੋਰ ਖੁੱਲੀ ਗੱਲਬਾਤ ਕਰ ਲਿਆ ਕਰਾਂਗੇ, ਅਸੀਂ ਇੰਤਜ਼ਾਰ ਕਰਦੇ ਹਾਂ ਤੁਹਾਡੇ ਛੁੱਟੀ ਕੱਟੀ ਆ ਜਾਣ ਮੇਰੇ ਕੋਲ ਜਲਦੀ ਜਲਦੀ ਕੋਈ।
ਲੁਕਿੰਗ ਫਾਰਵਰਡ ਟੂ ਇਟ
ਜੀ, ਥੈਂਕ ਯੂ ਵੈਰੀ ਮਚ ਡਾਕਟਰ ਸਾਹਿਬ, ਥੈਂਕ ਯੂ ਵੈਰੀ ਮਚ, ਹੈਵ ਅ ਗ੍ਰੇਟ ਡੇ। ਹਾਂਜੀ, ਇਹ ਸਨ ਸਾਡੇ ਨਾਲ ਡਾਕਟਰ ਮੁਰਤਜ਼ਾ ਹੈਦਰ ਸਾਹਿਬ, ਤੇ ਉਹਨਾਂ ਨਾਲ ਜਦੋਂ ਵੀ ਗੱਲਬਾਤ ਹੁੰਦੀ ਹੈ ਬੜੀ ਖੁਸ਼ਗਵਾਰ, ਇਹ ਬੜੇ ਮੀਰਸ, ਬੜੇ ਡੱਲ, ਬੜੇ ਕਿਵੇਂ ਹੁੰਦੇ ਆ ਨਾ ਕਿ ਟੇਸਟਲੈਸ ਸਬਜੈਕਟ ਨੇ, ਪਰ ਇਹਨਾਂ ਦੇ ਬਾਰੇ ਜਦੋਂ ਕਿਸੇ ਸਿਆਣੇ ਬੰਦੇ ਨਾਲ ਗੱਲ ਹੋਵੇ ਨਾ ਜਿਹਦਾ ਆਪਣੀ ਜ਼ਿੰਦਗੀ ਚ ਕੋਈ ਤਜਰਬਾ ਕਮਾਇਆ, ਉਹ ਬੜੀ ਸਰਲਤਾ ਨਾਲ ਬੜੇ ਸਹਿਜ ਅੰਦਾਜ਼ ਦੇ ਵਿਚ ਹੌਲੀ ਹੌਲੀ ਤੁਹਾਨੂੰ ਗੱਲ ਸਮਝਾ ਦਿੰਦੇ ਆ, ਤੇ ਗੱਲ ਕਰਦੇ ਕਰਦੇ ਆਨੰਦ ਵੀ ਆਉਣ ਲੱਗ ਜਾਂਦਾ, ਕਿਉਂਕਿ ਇੱਕ ਤਾਂ ਸਾਡੇ ਗਿਆਨ ਚ ਵਾਧਾ ਹੋ ਰਿਹਾ ਹੁੰਦਾ, ਦੂਜਾ ਇਹ ਹੈ ਕਿ ਉਹਨਾਂ ਨੂੰ ਸਮਝਾਉਣ ਦੇ ਤਰੀਕੇ ਹੁੰਦੇ ਆ। ਸੋ ਇਸੇ ਤਰ੍ਹਾਂ ਦੀ ਗੁਫ਼ਤਗੂ ਜਦੋਂ ਵੀ ਹੁੰਦੀ ਹੈ ਮੈਨੂੰ ਤਾਂ ਐਜ਼ ਆ ਪੱਤਰਕਾਰ ਹਮੇਸ਼ਾ ਹੀ ਫਾਇਦਾ ਹੁੰਦਾ ਰਿਹਾ, ਇੰਨੇ ਸਿਆਣੇ ਬੰਦਿਆਂ ਦੇ ਨਾਲ ਜੇ ਮੈਂ ਕਿਤੇ ਯੂਨੀਵਰਸਿਟੀਆਂ ਚ ਦਾਖਲਾ ਲੈਣਾ ਹੁੰਦਾ ਤਾਂ ਮੈਨੂੰ ਸਾਲ ਦੇ ਪਤਾ ਨੀ ਕਿੰਨੇ ਡਾਲਰ ਫੀਸ ਲੈਣੀ ਹੀ ਸੀਗੀ, ਤੇ ਰੇਡੀਓ ਦੇ ਜ਼ਰੀਏ ਮੈਂ ਫ੍ਰੀ ਚ ਇਸ ਤਰ੍ਹਾਂ ਦੇ ਕਾਬਿਲ ਤਜਰਬੇਕਾਰ ਇਨਸਾਨ ਨੇ ਜਿਹੜੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ। ਇਹ ਅੱਗੇ ਇਹਨਾਂ ਦੀ ਜ਼ਿੰਮੇਵਾਰੀ ਹੈ ਕਿ ਆਪਾਂ ਇਹਨੂੰ ਮੈਂ ਜਿਹੜਾ ਉਹ ਸਾਡੇ ਵਰਗੇ ਪਬਲਿਕ ਪਲੇਟਫਾਰਮ ਤੇ ਆ ਕੇ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ, ਤੇ ਇਸ ਸਾਡੇ ਵਰਗੇ ਪਬਲਿਕ ਪਲੇਟਫਾਰਮ ਨੂੰ ਪਬਲਿਕ ਦੀ ਸੇਵਾ ਲਈ ਖਿਦਮਤ ਲਈ ਚੱਲਦਾ ਰੱਖਣ ਵਾਸਤੇ ਬੜੇ ਸਹਿਯੋਗੀ ਵੀ ਕੰਮ ਕਰ ਰਹੇ ਨੇ, ਸਾਡੇ ਐਡਵਰਟਾਈਜ਼ਰ ਨੇ, ਸਾਡੇ ਸਪੋਂਸਰ ਨੇ। ਇੱਕ ਵਾਰ ਮੇਰੇ ਚੱਲਦੇ ਸ਼ੋਅ ਦੇ ਵਿੱਚ ਕਿਸੇ ਨੇ ਸ਼ਾਇਦ ਐਡਮਿੰਟਨ ਦੀ ਗੱਲ ਹੈ, ਮੈਨੂੰ ਬੜੀ ਸੋਹਣੀ ਗੱਲ ਕਹੀ, ਕਹਿੰਦਾ ਭਾਜੀ ਤੁਹਾਡੀ ਗੱਲ ਤਾਂ ਇੱਕ ਪਾਸੇ ਰਹੀ, ਮੈਂ ਤੇ ਇਸ ਸ਼ੋਅ ਦੇ ਵਿੱਚ ਐਡ ਦੇਣ ਵਾਲੇ ਸਾਰੇ ਵੀਰਾਂ ਭੈਣਾਂ ਦਾ ਕਹਿੰਦੇ ਬੜਾ ਧੰਨਵਾਦ ਕਰਦਾ, ਕਿਉਂਕਿ ਜੇ ਇਹ ਐਡ ਦੇ ਰਹੇ ਸੀਗੇ ਤੇ ਇਸੇ ਖਰਚੇ ਚੋਂ ਕਹਿੰਦਾ ਰੇਡੀਓ ਨੇ ਤੁਹਾਡੀ ਤਨਖਾਹ ਕੱਢਣੀ ਹੈ, ਨਹੀਂ ਤਾਂ ਜੇ ਰੇਡੀਓ ਦੀ ਜੇਬ ਚ ਪੈਸੇ ਨਾ ਆਏ ਤੇ ਕਹਿੰਦੇ ਉਹਨਾਂ ਨੇ ਤੁਹਾਨੂੰ ਚੱਲਦਾ ਹੀ ਕਰਨਾ ਨਾ, ਫਿਰ ਉਹ ਕਿੱਥੋਂ ਇਹ ਗੱਲ ਚਿੱਟਾ ਹਾਥੀ ਪਾਲਣ ਵਾਲਾ ਕੰਮ ਹੈ, ਸਾਰਾ ਦਿਨ ਵਿਹਲਾ ਬਿਠਾ ਕੇ ਪੱਤਰਕਾਰ ਨੂੰ ਇਹੀ ਕਹਿਣਾ ਕਿ ਤੂੰ ਪੜ੍ਹੀ ਚੱਲ, ਤੇ ਪੜ੍ਹ ਕੇ ਸਾਰੇ ਦਿਨ ਤੋਂ ਬਾਅਦ ਆ ਕੇ ਅਗਲੇ ਦੋ ਘੰਟੇ ਸਾਡੇ ਕੋਲ ਲਾ, ਜੋ ਦਿਨ ਚ ਇਕੱਠਾ ਕਰਕੇ ਲੈ ਕੇ ਆਇਆ ਤੇ ਬੈਸਟ ਆਫ ਦਾ ਬੈਸਟ ਆਫ ਦਾ ਬੈਸਟ ਨੌਲੇਜ ਵਿਦ ਦਾ ਬੈਸਟ ਆਫ ਦਾ ਬੈਸਟ ਆਫ ਦਾ ਬੈਸਟ ਇੰਟਰਪ੍ਰੀਟੇਸ਼ਨ ਵਿਦ ਦਾ ਬੈਸਟ ਆਫ ਦਾ ਬੈਸਟ ਆਫ ਦਾ ਬੈਸਟ ਸਿਲੈਕਟਡ ਵਰਡਸ ਉਹਦੇ ਵਿੱਚ ਪੇਸ਼ ਕਰਨ ਦਾ ਜੇ ਅੰਦਾਜ਼ ਲੈ ਕੇ ਆਉਣਾ ਤਾਂ ਹੀ ਲੋਕ ਸਾਡੇ ਨਾਲ ਜੁੜਨਗੇ। ਸੋ ਦਿਸ ਇਜ਼ ਵਾਟ ਰੇਡੀਓ ਜਰਨਲਿਜ਼ਮ ਇਜ਼। ਥੈਂਕ ਯੂ ਵੈਰੀ ਮਚ ਜੀ ਅੱਜ ਦਾ ਪ੍ਰੋਗਰਾਮ ਸੁਣਨ ਲਈ ਤੇ ਇਹਦੇ ਵਿੱਚ ਬਰਕਤਾਂ ਪਾਉਣ ਲਈ, ਤੁਸੀਂ ਫੋਨ ਕਰ ਦਿਓ, ਮੈਸੇਜ ਕਰ ਦਿਓ ਸਾਨੂੰ, ਉਹਨਾਂ ਚੀਜ਼ਾਂ ਦੇ ਨਾਲ ਬੜਾ ਹੌਸਲਾ ਮਿਲਦਾ, ਗੱਲ ਅਗਾਂਹ ਤੋਂ ਵੀ ਸੌਖੀ ਹੁੰਦੀ ਹੈ ਤੇ ਸਾਡੀ ਟੋਨ ਵੀ ਡੈਮੋਕਰੇਟਿਕ ਤਾਂ ਹੀ ਰਹਿ ਸਕਦੀ ਜੇ ਤੁਸੀਂ ਕੰਟਰੀਬਿਊਟ ਕਰੋਗੇ, ਤੇ ਕੰਟਰੀਬਿਊਟ ਕਰਨ ਦੇ ਤਰੀਕੇ ਤਾਂ ਫਿਰ ਉਹੀ ਸਿੰਪਲ, ਜੇਕਰ ਪ੍ਰੋਗਰਾਮ ਦੇ ਵਿੱਚ ਆਈਡੀਆਜ਼ ਦੀ ਸਾਂਝ ਪਾਉਣੀ ਹੋਵੇ ਤਾਂ 416-1718-4178 416-620-1778 ਜੇਕਰ ਤੁਸੀਂ ਫਾਈਨੈਂਸ਼ੀਅਲੀ ਸਾਡੇ ਨਾਲ ਜੁੜਦੇ ਹੋ, ਸਾਡੇ ਨਾਲ ਐਡਵਰਟਾਈਜ਼ ਕਰਦੇ ਹੋ ਤੇ ਉਹਦੇ ਲਈ ਸ਼ਾਦੀਆ ਮਲਿਕ ਸੇਲਸ ਰਿਪ੍ਰੈਜੈਂਟੇਟਿਵ 6472424246-247-242-4247-4046 ਮੈਨੂੰ ਦਿਓ ਆਗਿਆ ਐਂਡ ਹੈਵ ਅ ਵੈਰੀ ਗ੍ਰੇਟ ਵੀਕਐਂਡ ਤੇ ਸੋਮਵਾਰ ਨੂੰ ਮੁਲਾਕਾਤ ਹੋਏਗੀ ਜੀ।
ਤੁਸੀਂ ਸੁਣ ਰਹੇ ਹੋ 770 AM, ਮੈਂ ਹਾਂ SR ਠਾਕੁਰ। ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਸ਼ੁਣ ਦੀਆਂ ਖਬਰਾਂ ਤੋਂ। ਗਾਰਡੀਅਨ ਐਕਸਪ੍ਰੈਸ ਵੇ ਤੇ ਦੋ ਵਾਹਨਾਂ ਦੇ ਵਿਚਕਾਰ ਹੋਈ ਭਿਆਨਕ ਟੱਕਰ, ਬੈਂਪਟਨ ਦੇ ਵਿਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਹੋਈ ਮੌਤ, ਕੈਨੇਡੀਅਨ ਵਰਲਡ ਚੈਂਪੀਅਨ ਪੋਲ ਵਾਲਟਰ ਸ਼ੌਨ ਬਾਰਬਰ ਨਿੱਕੀ ਉਮਰੇ ਜਹਾਨ ਨੂੰ ਤੁਰਿਆ, ਕੋਕੀਨ ਦੀ ਤਸਕਰੀ ਕਰਨ ਵਾਲੀ ਭਾਰਤੀ ਮੂਲ ਦੀ ਕੈਨੇਡੀਅਨ ਟਰੱਕ ਡਰਾਈਵਰ ਨੇ ਕਬੂਲਿਆ ਜੁਰਮ। ਹੁਣ ਖਬਰਾਂ ਵਿਸਥਾਰ ਨਾਲ।
ਟੋਰਾਂਟੋ ਪੁਲਿਸ ਦਾ ਕਹਿਣਾ ਕਿ ਵੀਰਵਾਰ ਰਾਤ ਨੂੰ ਗਾਰਡਨਰ ਐਕਸਪ੍ਰੈਸ ਦੇ ਇੱਕ ਹਿੱਸੇ ਨੂੰ ਇਸ ਕਾਰਨ ਬੰਦ ਕਰਨਾ ਪਿਆ ਕਿ ਉੱਥੇ ਦੋ ਵਾਹਨਾਂ ਦੀ ਭਿਆਨਕ ਟੱਕਰ ਹੋਈ ਜਿਸ ਵਿਚ ਚਾਰ ਲੋਕ ਜ਼ਖਮੀ ਹੋਏ ਨੇ। ਦੱਸਿਆ ਜਾ ਰਿਹਾ ਕਿ ਇਸ ਟੱਕਰ ਦਾ ਨਤੀਜਾ ਸ਼ਾਇਦ ਕਿਤੇ ਸਟਰੀਟ ਰੇਸਿੰਗ ਸੀ। ਐਮਰਜੈਂਸੀ ਅਮਲੇ ਨੂੰ ਸ਼ਾਮ 7:30 ਤੋਂ ਠੀਕ ਪਹਿਲਾਂ ਫੋਰਟ ਯਾਰਕ ਬੁਲੇਵਰਡ ਨੇੜੇ ਹਾਈਵੇ ਦੀਆਂ ਈਸਟ ਲੇਨਾਂ ਦੇ ਵਿਚ ਬੁਲਾਇਆ ਗਿਆ ਸੀ ਜਿੱਥੇ ਦੋ ਵਾਹਨਾਂ ਦੀ ਆਪਸ ਵਿਚ ਟੱਕਰ ਹੋਈ। ਇਸ ਵਿਚ ਚਾਰ ਲੋਕ ਜ਼ਖਮੀ ਹੋਏ ਨੇ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬ੍ਰੈਂਪਟਨ ਦੇ ਵਿਚ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤ ਹੋ ਗਈ ਹੈ। ਪੀਲ ਪੁਲਿਸ ਦਾ ਕਹਿਣਾ ਕਿ ਬ੍ਰੈਂਪਟਨ ਦੇ ਵਿਚ ਇਕ ਵਾਹਨ ਵਿਚ ਗੋਲੀ ਲੱਗਣ ਤੋਂ ਬਾਅਦ ਇਕ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਇਸ ਗੋਲੀਬਾਰੀ ਦੀ ਲਪੇਟ ਵਿਚ ਆਉਣ ਦੇ ਨਾਲ ਇਸ ਲੜਕੇ ਦੀ ਮੌਤ ਹੋਈ ਹੈ। ਇਸ ਲੜਕੇ ਦੀ ਉਮਰ ਤਕਰੀਬਨ 16 ਸਾਲ ਦੱਸੀ ਜਾ ਰਹੀ ਹੈ। ਹੁਣ ਮਾਮਲੇ ਦੀ ਜਾਂਚ ਚੱਲ ਰਹੀ ਹੈ। ਕੈਨੇਡਾ ਦੇ ਸਾਬਕਾ ਵਰਲਡ ਚੈਂਪੀਅਨ ਪੋਲ ਵਾਲਟਰ ਸ਼ੌਨ ਬਾਰਬਰ 29 ਸਾਲ ਦੀ ਉਮਰ ਦੇ ਵਿਚ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਬਾਰਬਰ ਦੀ ਮੌਤ ਬੁੱਧਵਾਰ ਰਾਤ ਨੂੰ ਹੋਈ। ਇਹ ਜਾਣਕਾਰੀ ਉਸਦੇ ਏਜੰਟ ਪਾਲ ਡੋਲ ਨੇ ਦਿੱਤੀ ਹੈ। ਉਨ੍ਹਾਂ ਦੀ ਮੌਤ ਦੇ ਕਾਰਨ ਦਾ ਹਜੇ ਤੱਕ ਕੋਈ ਖੁਲਾਸਾ ਨਹੀਂ ਕੀਤਾ ਗਿਆ, ਪਰ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਵਿਚ ਦਸਿਆ ਜਾ ਰਿਹਾ ਕਿ ਬਾਰਬਰ ਕਿਸੇ ਬਿਮਾਰੀ ਦੇ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਇੰਸਟਾਗ੍ਰਾਮ ਉਤੇ ਮੈਨੇਜਮੈਂਟ ਪੇਜ ਉਤੇ ਡੋਇਲ ਨੇ ਬਾਰਬਰ ਨੂੰ ਅਜਿਹਾ ਦੋਸਤ ਦਸਿਆ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਸੋਸ਼ਲ ਮੀਡੀਆ ਦੇ ਉਤੇ ਉਨ੍ਹਾਂ ਦੇ ਫੈਨਸ ਦੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹੈ। ਉਧਰ ਅਮਰੀਕਾ ਦੇ ਵਿਚ ਅਧਿਕਾਰੀਆਂ ਨੂੰ ਤਰਬੂਜ਼ ਦੇ ਡੱਬਿਆਂ ਦੇ ਵਿਚੋਂ ਕਰੀਬ 30 ਕਿਲੋਗ੍ਰਾਮ ਕੋਕੀਨ ਮਿਲਣ ਤੋਂ ਬਾਅਦ ਭਾਰਤੀ ਮੂਲ ਦੀ ਕੈਨੇਡੀਅਨ ਟਰੱਕ ਡਰਾਈਵਰ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਜੁਰਮ ਕਬੂਲ ਲਿਆ। ਓਨਟੈਰੀਓ ਦੀ ਰਹਿਣ ਵਾਲੀ ਕ੍ਰਿਸ਼ਮਾ ਕੌਰ ਜਗਰੂਪ, ਜੋ ਕਿ 42 ਸਾਲਾਂ ਦੀ ਦੱਸੀ ਜਾ ਰਹੀ ਹੈ, ਮੋਂਟਾਨਾ ਬਾਰਡਰ ਤੇ ਕੈਨੇਡਾ ਦੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੀ ਸੀ ਜਦੋਂ ਉਸ ਨੂੰ ਕਸਟਮ ਤੇ ਬਾਰਡਰ ਪ੍ਰੋਟੈਕਸ਼ਨ ਅਫਸਰਾਂ ਨੇ ਫੜ ਲਿਆ। ਉਸ ਨੂੰ ਵੱਧ ਤੋਂ ਵੱਧ 20 ਸਾਲ ਦੀ ਕੈਦ, $10 ਦਾ ਜੁਰਮਾਨਾ ਹੋ ਸਕਦੈ। ਜਗਰੂਪ ਦੀ ਸਜ਼ਾ 23 ਮਈ ਤੈਅ ਕੀਤੀ ਗਈ ਹੈ। ਉਸ ਨੂੰ ਜੁਲਾਈ 2021 ਵਿਚ ਕਾਬੂ ਕੀਤਾ ਗਿਆ ਸੀ। ਉਧਰ ਪੰਜਾਬ ਦੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਦੇ ਕਾਰਨ ਪਾਰਟੀ ਦੇ ਵਿਚ ਤਲਖੀ ਦਾ ਮਾਹੌਲ ਜਾਰੀ ਹੈ। ਇੱਥੇ ਸਿੱਧੂ ਦੀ 21 ਜਨਵਰੀ ਨੂੰ ਹੋ ਰਹੀ ਰੈਲੀ ਤੋਂ ਸਥਾਨਕ ਆਗੂਆਂ ਦੇ ਵੱਲੋਂ ਕਿਨਾਰਾ ਕਰ ਲੈਣ ਤੋਂ ਬਾਅਦ ਇਹ ਰੈਲੀ ਸਿੱਧੂ ਅਤੇ ਰੈਲੀ ਕਰਵਾਉਣ ਵਾਲੇ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਲਈ ਵਕਾਰ ਦਾ ਸਵਾਲ ਬਣ ਗਈ ਹੈ। ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਹਾਈ ਕਮਾਂਡ ਸਿੱਧੂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖ ਰਹੀ ਹੈ। ਵੱਖਰੀਆਂ ਰੈਲੀਆਂ ਕਰਨ ਦੇ ਨਾਲ ਲੋਕਾਂ ਵਿਚ ਪਾਰਟੀ ਪ੍ਰਤੀ ਗਲਤ ਸੰਦੇਸ਼ ਜਾ ਰਿਹੈ। ਕਾਂਗਰਸ ਪਾਰਟੀ ਚੋਣਾਂ ਤੋਂ ਪਹਿਲਾਂ ਆਗੂਆਂ ਤੇ ਵਰਕਰਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਵੱਲੋਂ ਆਪਣੀ ਪਹਿਲੀ ਰੈਲੀ 17 ਦਸੰਬਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਚ ਕੀਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਕਾਂਗਰਸ ਦੇ ਵਿਚ ਕਾਟੋ ਕਲੇਸ਼ ਸ਼ੁਰੂ ਹੋ ਗਿਆ। ਇਸ ਮਗਰੋਂ ਸਿੱਧੂ ਨੂੰ ਪਾਰਟੀ ਵਿਚੋਂ ਕੱਢਣ ਦੀ ਮੰਗ ਵੀ ਉਠੀ। ਇਸ ਦੇ ਬਾਵਜੂਦ ਸਿੱਧੂ ਚੁੱਪ ਨਹੀਂ ਬੈਠੇ, ਉਹ ਹੋਰ ਜ਼ਿਲ੍ਹਿਆਂ ਦੇ ਵਿਚ ਵੀ ਰੈਲੀਆਂ ਕਰ ਚੁੱਕੇ ਨੇ। ਉਧਰ ਪੰਜਾਬ ਹਰਿਆਣਾ ਸਣੇ ਉੱਤਰ ਭਾਰਤ ਦੇ ਵਿਚ ਕਈ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਤੇ ਸ਼ੀਤ ਲਹਿਰਾਂ ਨੇ ਜਨ ਜੀਵਨ ਪ੍ਰਭਾਵਿਤ ਕੀਤਾ ਹੋਇਐ। ਧੁੰਦ ਕਾਰਨ ਸੜਕੀ, ਰੇਲ ਤੇ ਹਵਾਈ ਆਵਾਜਾਈ ਵੀ ਪ੍ਰਭਾਵਿਤ ਹੋ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਅੱਤ ਦੀ ਠੰਡ ਦੇ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹੈ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਕੀ ਤੁਸੀਂ ਆਪਣੇ ਘਰ ਅਤੇ ਆਟੋ ਇੰਸ਼ੋਰੈਂਸ ਦੇ ਰਿਨਿਊਅਲ ਕਰਵਾਉਣਾ ਚਾਹੁੰਦੇ ਹੋ ਤੇ ਤੁਸੀਂ ਚੰਗੀ ਕੀਮਤ ਵੀ ਤਲਾਸ਼ ਰਹੇ ਹੋ, ਤਾਂ ਫਿਰ ਘਬਰਾਉਣ ਦੀ ਲੋੜ ਨਹੀਂ। ਤੁਸੀਂ ਜਾਓ ਆਲ ਸਟੇਟ ਐਜੈਕਟ ਏਜੰਸੀ ਦੇ ਰਾਜਾ ਮੁਦੱਸਰ ਕੋਲ। ਤੁਸੀਂ ਇੱਕ ਘਰ ਤੇ ਦੋ ਕਾਰਾਂ ਦੀ ਇੰਸ਼ੋਰੈਂਸ ਕਰਵਾ ਕੇ ਇਹਨਾਂ ਤੋਂ $1,775 ਦੀ ਬਚਤ ਵੀ ਕਰ ਸਕਦੇ ਹੋ। ਹੁਣੇ ਸੰਪਰਕ ਕਰੋ ਰਾਜਾ ਮੁਦੱਸਰ ਨੂੰ 6472903773 ਯਾਨੀ 6472903773।
ਲੋ ਜੀ, ਸਟੇਸ਼ਨ ਸਾਈਟ ਹੁਣ ਵਿਕਣਾ ਸ਼ੁਰੂ ਹੋ ਗਿਆ ਹੈ। ਮਿਲਟਨ ਡਾਊਨ ਟਾਊਨ ਵਿਚ ਤੁਹਾਡੀ ਵੱਖਰੀ ਤੇ ਸੋਹਣੀ ਰਿਹਾਇਸ਼ ਜਿਹੜੀ ਸ਼ੁਰੂ ਹੁੰਦੀ ਹੈ $4,90,000 ਚ, ਤੇ ਜੀ ਟੀ ਏ ਦਾ ਸਭ ਤੋਂ ਵਧੀਆ ਮੁੱਲ ਹੈ। ਇਹ ਦੋ ਟਾਵਰਾਂ ਵਾਲੀ ਇਮਾਰਤ ਸੈਂਟਰਲ ਪੋਡੀਅਮ ਤਾਨੀ ਅੰਦਰੂਨੀ ਤੇ ਬਾਹਰਲੀ ਸਹੂਲਤਾਂ ਪੇਸ਼ ਕਰਦੀ ਹੈ। ਮਿਲਟਨ ਗੋ ਸਟੇਸ਼ਨ ਦੇ ਬਿਲਕੁਲ ਨਾਲ ਜੁੜਿਆ ਸਟੇਸ਼ਨ ਸਾਈਡ ਮਿਲਟਨ ਫਿਊਚਰ ਮੋਬਿਲਿਟੀ ਹੱਬ ਦਾ ਨੀਂਹ ਪੱਥਰ ਹੈ, ਜਿਹੜਾ ਤੁਹਾਨੂੰ ਆਰਾਮ ਨਾਲ ਤੁਹਾਡੀਆਂ ਮੰਜ਼ਿਲਾਂ ਤੱਕ ਪਹੁੰਚਾਵੇਗਾ। ਜੀ ਟੀ ਏ ਦੇ ਉਜਵਲੇ ਭਵਿੱਖ ਵਿਚ ਅੱਜ ਹੀ ਨਿਵੇਸ਼ ਕਰੋ। ਸਟੇਸ਼ਨ ਸਾਈਟ .ca ਤੇ ਰਜਿਸਟਰ ਕਰੋ।
ਟੋਡੋ, ਦ ਸਿੰਗਸ ਆਰ ਬੈਕ।
ਸਫ਼ਰ ਹਲੇ ਸ਼ੁਰੂ ਹੋਇਆ ਹੈ
ਵਿਦ ਮੋਰ ਫੈਸ਼ਨ
ਇਹ ਹਮੇਸ਼ਾ ਮੇਰਾ ਸੁਪਨਾ ਰਿਹਾ ਹੈ ਕਿ ਮੈਂ ਦੂਜੀ ਲੋਕੇਸ਼ਨ ਖੋਲਾਂ
ਮੋਰ ਆਲਟਰੇਸ਼ਨਸ
ਮੈਂ ਬਦਲਾਵਾ ਚਾਹਨੀ ਹੈ
ਤੁਸੀਂ ਕੀ ਬਦਲਾਵਾ ਚਾਹੁੰਦੇ ਹੋ
ਸਭ ਕੁਝ
ਐਂਡ ਮੋਰ ਡਰਾਮਾ ਦੈਟ ਵਿਲ ਹੈਵ ਯੂ ਇਨ ਸਟਿਚਸ
ਘਾਟਾ ਹੀ ਬਹੁਤ ਹੈ
ਨਾ ਉਹ ਜ਼ਿਆਦਾ ਜ਼ਿਆਦਾ ਹੈ
ਬਾਲੀਵੁੱਡ ਨਿਊ ਸੀਜ਼ਨ ਸੰਡੇ ਵਾਚ ਫ੍ਰੀ ਔਨ ਸੀਬੀਸੀ ਜੈਮ
अपनी कम्युनिटी दा सब तो वड्डा वधिया क्वालिटी वाला ते सब तो पुराना सोडी फर्नीचर हर घर दी पहचान बन चुकी है
ओ फिर बने भी क्यों ना क्योंकि बेडरूम सेट सोफा सेट मैट्रेसेस डाइनिंग टेबल डेकोरेटिव आइटम्स गल कीजी सारे घर दा फर्नीचर वधिया क्वालिटी ते डिस्काउंटेड प्राइस ते मिल जांदा सोडी फर्नीचर तो 3 साल लई नो ब्याज
142 कैनेडी रोड ब्रैम्पटन 9058747171
बिजनेस को बढ़ाएं और 770 एम को ट्यून करें टोरंटो के वन ऑफ द मोस्ट पॉपुलर